ہم سمجھ آیا میں نا، کیونکہ حال جو ہے جس کر کے یہ گونج وغیرہ دے وچ اچھی طرح شاید نہ سمجھ آیا ہوئے ہر ایک دے، اے پریما نام کر کے ایک شاہوکار دا منڈا سی، اس دا ایتھے پرسنگ ہے جڑا بری سوسائٹی چ وترن لگ پیا، تن دولت بہتا سی، گھر تو جیباں بھر کے لے جان روپیاں مور آئی ان سمے چ یہ کچھ ہوں سی، خوب پارٹی شراب والی چلتی سی، انہیں جا کے یہ کچھ کرنا، اخیر برے کرما دا بری سوسائٹی دا سما پا کے پھل ملتا ہے، یہ پاوے کوئی کرم ترت ہی پھل نہیں دن دا، سما پا کے ضرور پھل ملتا ہے، فصل اج بیجیے اج ہی وہ پھل نہیں دینی ہوں، کئی مہینے پیچھے وہ پھل دینی ہے، کوئی درخت امب وغیرہ دا اج لگاؤ اج ہی پھل نہیں دا، کئی سال بعد اس نو پھل لگن لگتا ہے، اسی طرح کوئی بھی کرم ہے ترت پھل نہیں دینا ہوں، سما پا کے پھل دینا ہوں، چنگا یا برا ہے، چنگے کا پھل سکھ ملنا ہو یا برے کا دکھ، یہ ایشری قانون ہے، ایشری اصول ہے، اس واسطے یہ پریما جو شاہوکار کا لڑکا سی، تن دول بہت سی گھر ادو مورا دیا جیباں روپیاں دی جیباں پھر کے لے جانیا، خوب شراب کا اڑتا سی، بری سوسائٹی بھی چودھری بنیا ہوا سی، ہولی 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 ان کرم کا پھل ملنا شروع ہوا، یہ شریر نو تھوڑے تھوڑے کچھ دے کوڑ دے آسار شروع ہو گئے، ایک دن ایسا ہویا بالکل ہی شریر نو بہت وڈا کوڑ ہو جاتا ہے، علاج معالجے کرائے گئے پر کرم روگ سی، دو قسم کے روگ ہوں، ایک تو کسی بد پرہیزی نال روگ لگنا وہ علاج ڈاکٹر حکیم کر دیندے ہیں، ایک کرم روگ ہوں، کرم روگ وہ ہوں جڑے بہت نشچت برے کرما کا پھل ہوا کر، یہ کرم روگ ہون کر کے یہ علاج معالجے بھی بڑے کرائے گئے لیکن نہ ہو سکے، روگ ودا ہی چلا گیا، وہ جڑی پارٹی سی کھان پین والی نوالے پیالے دے جڑے متر سن وہ تو پرا ہو گئے، وہ کیوں جانتے سن بھی یہ شریر نو کوڑ دا روگ لگیا، یہ جرمز بہت برے ہوں، اگر سانو چمڑ گئے ست تو علاج ہو نہیں سکنے، تو باپ تو بہت بڑا تناڑ آدمی وہ کروا دی لے گا، اس کر کے وہ کھسکنے شروع ہو نہیں نڑے آتا کیوں نہیں دے، یہی جی تو حالت ہوگی، یہ پچھاڑا تو ہے بھی، دیکھو جدو میں کلا پلا سی کیویں میرے چارج پھر نٹھے پھرتے سن، ہوں کوئی نڑے نہیں آتا ہے، گل ہی نہیں کوئی پوچھتا تو راضی ہے کہ تندرست ہے ٹھیک ہے کہ نہیں، یہ ان محسوس تو ہو گیا، آخر کردیا نے پھر بھی کرتے کرتے ہی ہوں، انہوں نے سوچا بھی اپنا اپا تو کرو جنہ ہو سکتا ہے، تن پدارتھ بہت سی وہ پتا کے پاس، اس نے علاج معالجے بڑے کرائے لیکن کوئی کارگر نہ ہو سکیا، روگ ودا ہی چلا گیا، اتنے تک نوبت پہنچ گئی وہ ہاتھوں پیروں میں پی بھی جان لگ پے، ایسا کوڑ ہو گیا نو چڑھن لگ پے ہاتھوں پیروں دے، سارے شریر وچوں پیک جاندی ہے، کوئی نیڑے نہیں آتا، ہوں کرتے بھی کہنے کا کے ٹھیک نہیں، اتے یہ جرم مکان دیا کندھوں میں پرویش کر جان گے، سانو جمن گئے تیری چھپری باہ خوہ پا دینا، پنڈا اپنے پنجاب دے خوہ ہوں دین تو خوہ دے اوپروں کی چھپری پا دی کہ اتنے تیرا کھانا دانا بچایا کریں، منجا بسترا دیتا ویڑے ویڑے سے پہلے تو کھانا دانا دے رہے، لیکن نکمے آدمی نو کون پوچھتا ہے، ہولی ہولی بھی بھولن لگ پائے، بس کوئی نیڑے نہیں جاتا، نزدیک نہیں ٹکتا، اکلا ہے، ہوں دکھ پیا رب یاد آتا ہے، قدرتی گل ہے جو دکھ پہ وش ہی رب یاد آتا ہے، کتنا بھی ناستک بندہ ہو جدو کوئی دکھ پہ وش ان رب یاد آتا وہ بھی آستک بن جا ہوں، کہ کسی ناستک نو پوچھا وہ ایک متر نے کہنے لگا تو کہ رب ہے نہیں، کل میں تینوں سنیا اندر وڑیا کی بےنتیاں کرتا سی، تو میں کن لا کے سن رہا سی کدے اگے ترلے کٹتا سی، کون سی ہور تک اتنے مندی نہیں سی، دس تو کدے اگے ترلے کٹتا سی، تو کہنا رب ہے نہیں، کہندا بھی ہے تا سی، میں بےنتی تو وہ اگے ہی کرتے سی، جی میری مدد کر دے تو چنگی گل، یعنی دکھ پیا ناستک بھی آستک ہو جاندے ہیں، سکھ دے وچ ہی سرمستی نو خراب کر دیا، اس واسطے گرو جی دکھ نو دارو کہندے ہیں، تو اس دی چھپری باہر پار دیتی گئی، منجا بسترا مل گیا، ਕੋਈ ਨੇੜੇ ਨਹੀਂ ਆਉਂਦਾ, ਮਿੱਤਰ ਦੋਸਤ ਸਾਖ ਸੰਬੰਧ ਸਾਰੇ ਪਰੇ ਹੋ ਗਏ। ਅਖੀਰ ਖਾਣਾ ਦਾਣਾ ਵੇਲੇ ਵੇਲੇ ਸਿਰ ਦੇ ਆਉਂਦੇ ਨੇ, ਲੇਕਿਨ ਉਹ ਵੀ ਹੁਣ ਨਾਗੇ ਪੈਣ ਲੱਗ ਪਏ। ਉਹਦੀ ਇਹੋ ਜਿਹੀ ਹਾਲਤ ਦੇਖ ਕੇ ਕਿਸੇ ਤਰਸਵਾਨ ਪੁਰਸ਼ ਨੇ ਉਹਦੇ ਗਲ ਨਾਲ ਰੱਸੀ ਪਾ ਕੇ ਠੂਠਾ ਬੰਨਤਾ। ਜਿਹਨੂੰ ਦਇਆ ਆਉਂਦੀ ਹੈ, ਕੋਈ ਤਰਸ ਆਉਂਦਾ, ਉਹਦੇ ਠੁੱਠੇ ਜੋਗ ਪਾ ਜਾਂਦਾ, ਉਹ ਖਾ ਲੈਂਦਾ, ਅੱਠੇ ਪੈਰ ਆਪਣੇ ਕਰਮਾਂ ਨੂੰ ਰੋਂਦਾ। ਹੁਣ ਯਾਦ ਕਰਦੇ ਵੀ ਉਹ ਮੈਨੂੰ ਬੜੇ ਸਮਝਾਉਂਦੇ ਸਨ, ਮੇਰੇ ਪਿਤਾ ਮਾਤਾ ਸਾਖ ਸੰਬੰਧੀ ਹੋ ਹਿਤੂ, ਵੀ ਚੰਗੀ ਗੱਲ ਨਹੀਂ, ਪੂਰੀ ਸੁਸਾਇਟੀ ਚ ਮੂਵ ਕਰਨਾ ਚੰਗਾ ਨਹੀਂ ਹੁੰਦਾ, ਇਹਦਾ ਫਲ ਅੱਛਾ ਨਹੀਂ ਹੁੰਦਾ। ਪਰ ਮੈਂ ਇੱਕ ਨਾ ਮੰਨੀ, ਹੁਣ ਕਰਮ ਦਾ ਫਲ ਭੋਗਣਾ ਪਿਆ, ਹੁਣ ਭੋਗਣਾ ਹੀ ਪਏਗਾ। ਇਹ ਹੁਣ ਰੱਬ ਨੂੰ ਯਾਦ ਕਰਦਾ, ਦੁੱਖ ਪਿਆ ਹੈ ਪ੍ਰਭੂ, ਹੈ ਅੰਤਰਜਾਮੀ, ਹੈ ਪਵਨ, ਹੈ ਕਰਨ ਕਾਰਨ, ਹੈ ਮਿਹਰਬਾਨ, ਹੈ ਸਸ਼ਕਤੀਮਾਨ, ਕਿਰਪਾ ਕਰ, ਮੇਰਾ ਦੁੱਖ ਦੂਰ ਕਰ, ਮੈਂ ਸਦਾ ਤੇਰਾ ਭਜਨ ਕਰਾਂਗਾ। ਜਿਵੇਂ ਮਾਤਾ ਦੇ ਉਦਰ ਵਿੱਚ ਕਰਦਾ ਸੀ, ਪੁੱਠਾ ਲਟਕਦਾ ਸੀ, ਗੰਦੇ ਸਿਰੇ ਦਾ ਸਰਾਣਾ ਲੱਗਿਆ ਆਇਆ ਸੀ, ਗੰਦਮੰਦ ਵਿੱਚ ਇਹਦਾ ਵਾਸਾ ਸੀ, ਕਿਹ ਜੀ ਹਾਲਤ ਸੀ। ਉਸ ਮੌਕੇ ਅਰਦਾਸਾਂ ਬੇਨਤੀਆਂ ਰਜੋਈਆਂ ਕਰਦਾ ਸੀ, ਉਸੀ ਤਰ੍ਹਾਂ ਇੱਥੇ ਦੁੱਖ ਵਿੱਚ ਕਰਦਾ ਹੈ। ਕਈ ਸਾਲ ਗੁਜ਼ਰ ਗਏ, ਅਖੀਰ ਕਿਤੇ ਨਾ ਕਿਤੇ ਇੱਕ ਮਨੋ ਕੇ ਬੇਨਤੀ ਹੋ ਜਾਂਦੀ, ਜਦੋਂ ਇੱਕ ਮਨੋ ਕੇ ਬੇਨਤੀ ਹੋ ਜਾਏ ਉਹ ਰੱਬ ਦੇ ਘਰ ਮਨਜ਼ੂਰ ਹੋ ਜਾਂਦੀ ਹੁੰਦੀ ਹੈ। ਸਿਉਂ ਇੱਥੇ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾਂਦੀ ਸੀ। ਉਹਨਾਂ ਸਮਿਆਂ ਦੇ ਵਿੱਚ ਰਸਤੇ ਚੰਗੇ ਨਹੀਂ ਸਨ ਹੁੰਦੇ, ਜੰਗਲਾਤ ਬਹੁਤ ਹੀ ਹੁੰਦੇ, ਸੰਗਤਾਂ ਇਕੱਠੀਆਂ ਹੋ ਕੇ ਜਾਇਆ ਕਰਦੀਆਂ। ਵੱਡੇ ਵੱਡੇ ਤਿੰਨ ਚਾਰ ਜੋੜ ਮੇਲੇ ਸਾਲ ਵਿੱਚ ਰੱਖੇ ਹੁੰਦੇ ਸਨ, ਵਿਸਾਖੀ ਦਾ, ਨਿਮਾਣੀ ਦਾ, ਲੋਹੜੀ ਦਾ, ਇਹੋ ਜਿਹੇ। ਕਿਉਂ ਸੰਗਤ ਵਿਸਾਖੀ ਦੇ ਜੋੜ ਮੇਲੇ 'ਤੇ ਜਾ ਰਹੀ ਸੀ, ਪਿਛਲੇ ਪਿੰਡ ਉਸੇ ਪਿੰਡ ਰਾਤ ਨੂੰ ਰਹੇ ਸ਼ਰਖੀ ਸੰਗਤ ਨੇ। ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਸੰਗਤ ਨੇ ਚਾਲੇ ਪਾ ਅਤੇ ਨਾਲ ਸ਼ਨੀਵਾਰ ਦਾ ਕੀਰਤਨ ਜੋਟੀਆਂ ਵਿੱਚ ਕਰਦੇ ਜਾਂਦੇ ਹਨ। ਜਿਵੇਂ ਆਪਾਂ ਜੋਟੀਆਂ 'ਚ ਕੀਰਤਨ ਕਰਦੇ ਹਾਂ, ਦੋ ਤਿੰਨ ਹਿੱਸਿਆਂ ਵਿੱਚ ਬੋਲਦੇ ਹਾਂ, ਇਉਂ ਪੜ੍ਹਦੇ ਚਲੇ ਜਾ ਰਹੇ ਨੇ, ਛਿੱਕਾ ਸਲੋਕ ਸ਼ਬਦ। ਇਉਂ ਅੱਜ ਇਹਦੀ ਹਾਲਤ ਬਹੁਤ ਤਰਸਯੋਗ ਸੀ, ਬਹੁਤ ਦੁਖੀ ਸੀ। ਕਈ ਦਫ਼ਾ ਜੀ ਕਰਦਾ ਵੀ ਮੈਂ ਖੂਹ ਡਿੱਕੇ ਮਰ ਜਾਏ, ਇਸ ਜੀਵਨ ਨਾਲ ਤਾਂ ਮਰਨਾ ਚੰਗਾ। ਕਦੇ ਫਿਰ ਮਨ ਤੋਂ ਡਰ ਜਾਂਦਾ, ਫਿਰ ਛਪਰੀ ਜਾ ਵੜਦਾ, ਫਿਰ ਖੂਹ ਦੀ ਮੌਣ 'ਤੇ ਆ ਬਹਿੰਦਾ। ਇਉਂ ਇਹਦੀ ਹਾਲਤ ਹੁੰਦੀ ਰਹੀ ਹੈ। ਖੂਹ ਦੀ ਮੌਣ 'ਤੇ ਬੈਠੇ ਦੇ ਕੰਨ ਵਿੱਚ ਆਵਾਜ਼ ਪਏਗੀ, ਬਾਣੀ ਸੰਗਤ ਪੜ੍ਹਦੀ ਚੱਲੀ ਆ ਰਹੀ, ਬਾਣੀ ਦੀ ਆਵਾਜ਼ ਕੰਨ ਦੁਆਰ ਹਿਰਦੇ 'ਚ ਪਹੁੰਚੀ, ਕੋਈ ਸ਼ਾਂਤੀ ਮਹਿਸੂਸ ਹੋਈ। ਹੈਰਾਨ ਹੁੰਦਾ ਵੀ ਕੀ ਗੱਲ ਹੈ, ਅੱਜ ਕੁਛ ਮੇਰਾ ਸ਼ਾਇਦ ਰੋਗ ਕੱਟਿਆ ਹੈ, ਦੁੱਖ ਕੱਟਿਆ ਹੈ, ਕੁਛ ਸ਼ਾਂਤੀ ਜੀ ਹੁਣ ਮਹਿਸੂਸ ਹੋਣ ਲੱਗੀ ਹੈ। ਫਿਰ ਉਸਨੂੰ ਨਹੀਂ ਸੀ ਪਤਾ ਬਾਣੀ ਆਪਣਾ ਅਸਰ ਰੱਖਦੀ ਹੈ। ਅਖੀਰ ਉਸਨੇ ਸੋਚਿਆ ਵੀ ਇੱਧਰੋਂ ਆਵਾਜ਼ ਆਉਂਦੀ ਹੈ, ਕੋਈ ਪੜ੍ਹਦੇ ਆਉਂਦੇ ਨੇ, ਪਤਾ ਨਹੀਂ ਕੀ ਹੈ, ਕਿਸ ਬਜ਼ੁਰਗ ਦਾ ਕਲਾਮ ਹੈ ਜਾਂ ਕਿਆ। ਉਹਨੂੰ ਕੋਈ ਨਹੀਂ ਸੀ ਪਤਾ ਵੀ ਗੁਰੂ ਦੀ ਬਾਣੀ ਹੈ। ਹੌਲੀ ਹੌਲੀ ਆਪਣੀ ਛਪਰੀ 'ਚੋਂ ਰੁੜਦਾ ਰੁੜਦਾ, ਕਿਉਂਕਿ ਸ਼ੀਰ ਖਾਲ ਤਾਂ ਬਹੁਤ ਉਹਦੀ ਖਰਾਬ ਹੋ ਚੁੱਕੀ ਸੀ, ਰੁੜਦਾ ਰੁੜਦਾ ਉੱਥੇ ਆ ਗਏ ਜਿੱਥੇ ਰਸਤਾ ਸੀ। ਰਸਤੇ ਦੇ ਪਾਸ ਆ ਕੇ ਬੈਠ ਜਾਂਦਾ ਹੈ। ਸੰਗਤ ਜਦੋਂ ਪਾਸ ਦੀ ਗੁਜ਼ਰਨ ਲੱਗੀ, ਉਸਨੇ ਉੱਚੀ ਆਵਾਜ਼ ਦੇ ਕੇ ਪੁੱਛਿਆ ਤੁਸੀਂ ਕੌਣ? ਸੋ ਇੱਕ ਨੇ ਸੁਣ ਲਿਆ, ਅੰਧੇਰਾ ਸੀ, ਸੋ ਕਹਿਣ ਲੱਗੇ ਵੀ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਵਾਸਤੇ ਅਸੀਂ ਚੱਲੇ ਹਾਂ ਗੋਇੰਦਵਾਲ ਸਾਹਿਬ ਨੂੰ। ਪੜ੍ਹਦੇ ਕੀ ਜਾਂਦੇ ਹੋ? ਕਹਿਣਗੇ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਗੁਰੂ ਨਾਨਕ ਦੀ ਬਾਣੀ ਹੈ। ਉਹ ਕਹਿੰਦਾ, ਇੱਕ ਮੈਂ ਬੜਾ ਦੁਖੀ ਆਦਮੀ ਹਾਂ, ਬਹੁਤ ਰੋਗੀ ਹਾਂ, ਕੋਹੜ ਦੇ ਰੋਗ ਨਾਲ ਮੇਰਾ ਸੱਤਿਆਨਾਸ਼ ਹੋ ਚੁੱਕਿਆ ਸਰੀਰ ਦਾ। ਮੇਰੇ ਮਿੱਤਰ ਦੋਸਤ ਸਾਖ ਸੰਬੰਧੀ ਪਿਆਲੇ ਨਵਾਲੇ ਦੇ ਜਿਹੜੇ ਪਹਿਲੇ ਮਿੱਤਰ ਸਨ, ਚਾਰ ਚੁਫੇਰੇ ਮੇਰੇ ਹਰ ਵਕਤ ਇਕੱਠੇ ਫਿਰਦੇ ਸਨ, ਕੋਈ ਨੇੜੇ ਨਹੀਂ ਆਉਂਦਾ, ਘਰਦਿਆਂ ਨੇ ਵੀ ਜਵਾਬ ਦੇ ਦਿੱਤਾ ਹੈ, ਮੈਂ ਛਪਰੀ ਖੂਹ 'ਤੇ ਰਹਿੰਦਾ, ਮੇਰੀ ਬੁਰੀ ਹਾਲਤ ਹੈ, ਹਰ ਵਕਤ ਸਰੀਰ ਚਲਦਾ ਬਲਦਾ ਸੜਦਾ, ਮੇਰੇ ਸਰੀਰ ਦੇ ਵਿੱਚੋਂ ਪੀਤ ਜਾਂਦੀ ਹੈ, ਬਦਬੋ ਮਾਰ ਰਹੀ ਹੈ, ਕੋਈ ਨੇੜੇ ਨਹੀਂ ਆਉਂਦਾ ਹੈ, ਮੈਨੂੰ ਬਿਮਾਰੀ ਨੂੰ ਲੱਗ ਜਾਏ। ਜੇ ਤੁਸੀਂ ਮੈਨੂੰ ਅੱਜ ਮੈਨੂੰ ਕੋਈ ਸ਼ਾਂਤੀ ਆਈ ਹੈ ਸੁਣ ਕੇ ਜੋ ਤੁਸੀਂ ਪੜ੍ਹਦੇ ਹੋ, ਜੇ ਤੁਸੀਂ ਮੈਨੂੰ ਉਸ ਗੁਰੂ ਦੇ ਪਾਸ ਲੈ ਜਾਓ, ਮੈਂ ਤੁਹਾਡਾ ਬੜਾ ਅਹਿਸਾਨ ਮੰਦ ਹਾਂ, ਮੈਂ ਸ਼ਾਇਦ ਮੇਰਾ ਸਰੀਰ ਠੀਕ ਹੋ ਜਾਵੇ, ਮੇਰੇ ਚਿੱਤ ਵਿੱਚ ਵਿਸ਼ਵਾਸ ਹੋ ਗਿਆ। ਸੋ ਕਹਿਣ ਲੱਗਾ, ਪਰ ਮੇਰੀ ਹਾਲਤ ਦੇਖ ਲਓ, ਨੇੜੇ ਨਹੀਂ ਮੇਰੇ ਕੋਈ ਆਉਂਦਾ, ਹੱਥਾਂ ਨਹਾਂ ਚੋਂ ਹੱਥਾਂ ਪੈਰਾਂ ਦੀਆਂ ਪੀਪ ਜਾਂਦੀ ਹੈ, ਸਰੀਰ 'ਚੋਂ ਪੀਪ ਜਾਂਦੀ ਹੈ, ਬਦੋ ਮਾਰ ਦੀਆਂ, ਕੋਈ ਨੇੜੇ ਨਹੀਂ ਟੁੱਕਦਾ। ਸੋ ਇਹ ਦੇਖ ਲਓ, ਤੁਸੀਂ ਜੇ ਮੈਨੂੰ ਲਿਜਾ ਸਕੋ ਤਾਂ ਥੋੜ੍ਹਾ ਜਿਹਾ ਇਹ ਖਿਆਲ ਕਰ ਲਿਓ। ਪਰ ਪਰਉਪਕਾਰੀ ਵੀ ਹੁੰਦੇ, ਇਹਨਾਂ ਗੱਲਾਂ ਦੀ ਪਰਵਾਹ ਨਾ ਜਾਣਨ ਵਾਲੇ ਪੁਰਸ਼ ਦੁਨੀਆਂ ਵਿੱਚ ਹਰ ਕਿਸਮ ਦੇ ਹੀ ਹੁੰਦੇ ਹਨ। ਇੱਕ ਕਹਿਣਾ ਕੋਈ ਗੱਲ ਨਹੀਂ, ਉਹਨੇ ਆਪਣੇ ਖੇਸ ਵਿੱਚ ਉਸ ਨੂੰ ਲਪੇਟ ਕੇ ਡੱਗੀ ਮਾਰ ਲਈ, ਪਿੱਛੇ ਬੰਨ ਲਿਆ, ਸੰਗਤ ਉਸੀ ਤਰ੍ਹਾਂ ਪੜ੍ਹਦੀ ਚਲੀ ਗਈ। ਤੀਸਰੇ ਪੈਰ ਗੁਰੂ ਅਮਰਦਾਸ ਮਹਾਰਾਜ ਦਾ ਦਰਬਾਰ ਲੱਗਿਆ ਸੀ, ਬੇਅੰਤ ਸੰਗਤ ਉੱਥੇ ਹਜ਼ੂਰੀ ਵਿੱਚ ਹਾਜ਼ਰ ਹੋ ਗਈ। ਉਸਨੂੰ ਇੱਕ ਥਾਂ ਜਿੱਥੇ ਬਿਮਾਰ ਆਦਮੀ ਰਹਿੰਦੇ ਸੀ, ਕਿਤੇ ਕੁ ਤਾਂ ਗੁਰੂ ਦੀ ਕਿਰਪਾ ਦੀ ਦ੍ਰਿਸ਼ਟੀ ਪੈ ਜਾਂਦੀ ਸੀ, ਉਹ ਵੱਲ ਹੋ ਜਾਂਦਾ ਸੀ। ਉਸ ਜਗ੍ਹਾ ਉਸਨੂੰ ਪਰੇ ਮੈਨੂੰ ਉਤਾਰ ਦਿੱਤਾ। ਉਹਦੀ ਰਹਿਸ਼ ਉੱਥੇ ਹੋ ਗਈ, ਉਹਨੇ ਦੂਰੋਂ ਹੀ ਦਰਸ਼ਨ ਕਰ ਲਿਆ ਗੁਰੂ ਕਾ ਸੰਗਤ ਦਾ, ਤੇ ਬਾਕੀ ਸੰਗਤ ਨੇ ਅੱਗੇ ਆਪਣੇ ਪਿੰਡ ਭੇਟਾਂ ਰੱਖ ਕੇ ਗੁਰੂ ਕਾ ਦਰਸ਼ਨ ਕਰਕੇ ਪਿੰਡ ਥਾਈ ਬਹਿ ਗਿਆ। ਕੁਝ ਦਿਨ ਦੀਵਾਨ ਹੋਇਆ, ਕਈਆਂ ਨੇ ਨਵੀਂ ਸਿੱਖੀ ਧਾਰਨ ਕੀਤੀ, ਕਈ ਪੁਰਾਣੇ ਸਨ ਅੱਗੇ ਵਾਸਤੇ ਕੁਛ ਜੁਗਤੀ ਹੋਰ ਨਵੀਂ ਚਾਹੁੰਦੇ ਸਨ, ਉਹਨਾਂ ਨੇ ਇਹ ਕੁਛ ਹਾਸਲ ਕੀਤਾ। ਇਉਂ ਕਈ ਦਿਨ ਰਹਿ ਕੇ ਉੱਥੇ ਸੰਗਤਾਂ ਜਾਣ ਵਾਲੀਆਂ ਤਾਂ ਵਾਪਸ ਚਲੀਆਂ ਗਈਆਂ, ਲੇਕਿਨ ਉਹ ਉੱਥੇ ਤੇ ਉੱਥੇ ਰਹਿ ਜਾਂਦਾ। ਪਰ ਉਸਨੇ ਬਹੁਤ ਸਾਰੀ ਬਾਣੀ ਯਾਦ ਕਰ ਲਈ, ਬਾਣੀ ਰੋਜ਼ ਪੜ੍ਹਦਾ ਹੈ, ਸਿਮਰਨ ਕਰਦਾ ਹੈ ਗੁਰੂ ਕਾ ਚਰਨਾਂ ਵਿੱਚ। ਉਹਨਾਂ ਸਮਿਆਂ ਵਿੱਚ ਅਜੇ ਖੰਡੇ ਦੇ ਮਰਦ ਦਾ ਰਿਵਾਜ਼ ਨਹੀਂ ਸੀ, ਚਰਨਾਂ ਵਿੱਚ ਦਿੰਦਾ ਸੀ, ਗੁਰੂ ਕੇ ਚਰਨਾਂ ਵਿੱਚ ਲੈ ਕੇ ਸਿੱਖੀ ਧਾਰਨ ਕਰ ਲਈ। ਦਿਨ ਰਾਤ ਬਾਣੀ ਪੜ੍ਹੀ ਜਾਂਦਾ ਜਾਂ ਸਿਮਰਨ ਕਰੀ ਜਾਂਦਾ ਹੈ, ਤਾਂ ਦਿਨ ਰਾਤ ਇਹੀ ਉਹਦੇ ਚਿੱਤ ਵਿੱਚ ਹੈ। ਬਾਣੀ ਜਿਹੜੀ ਪਾਪਾਂ ਨੂੰ ਹੀ ਕੱਟ ਦਿੰਦੀ ਹੈ, ਜਿਵੇਂ ਸਾਬਣ ਮੈਲੇ ਕੱਪੜੇ ਚੋਂ ਮੈਲ ਨੂੰ ਕੱਢ ਦਿੰਦਾ। ਇਹ ਕਰਮ ਰੋਗ ਪਾਪ ਕਰਮਾਂ ਦਾ ਫਲ ਹੈ। ਦੁੱਖ ਜਿੰਨੇ ਅੰਦਰ ਅਸਲ ਤਾਂ ਸਾਰਿਆਂ ਨੂੰ ਦੁੱਖ ਪਾਪਾਂ ਦਾ ਫਲ ਮੰਨਿਆ ਹੈ। ਅਗਰ ਕਾਰਨ ਖਤਮ ਹੋ ਜਾਏ, ਕਾਰਜ ਆਪ ਹੀ ਖਤਮ ਹੋ ਜਾਂਦਾ ਹੈ। ਕਾਰਨ ਹੈ ਇਹਨਾਂ ਦਾ ਪਾਪ, ਪਾਪ ਕੱਟੇ ਜਾਣ, ਕਾਰਜ ਜਿਹੜਾ ਦੁੱਖ ਹੈ ਇਹਨੇ ਨਸ਼ਟ ਹੋ ਜਾਣਾ ਆਪ ਹੀ। ਇਉਂ ਕਰਕੇ ਦਿਨ ਰਾਤ ਭਜਨ ਕਰਦਾ, ਭਜਨ ਨੇ ਪਾਪਾਂ ਨੂੰ ਨਸ਼ਟ ਕਰਨਾ, ਇਹਦਾ ਸੁਭਾਵ ਹੈ ਭਜਨ ਦਾ। ਹੌਲੀ 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 ਕਈ ਸਾਲਾਂ ਵਿੱਚ ਗੁਰੂ ਕੇ ਦਰਸ਼ਨ, ਦਿਨ ਰਾਤ ਬਾਣੀ ਦਾ ਪਾਠ ਔਰ ਸਿਮਰਨ ਕਰਦਾ ਰਿਹਾ। ਸ਼ਰਧਾ ਚਿੱਤ ਵਿੱਚ ਦ੍ਰਿੜ ਹੋ ਗਈ ਵੀ ਹੁਣ ਜ਼ਰੂਰ ਮੇਰੇ ਤੇ ਕਿਰਪਾ ਹੋ ਜਾਣੀ ਗੁਰੂ ਦੀ। ਸੋ ਕਿਤੇ ਕਿਤੇ ਮਸਤੀ ਵਿੱਚ ਆ ਕੇ ਇੱਕ ਹੋਰ ਤੁਕ ਆਪਣੀ ਮਸਤੀ ਵਿੱਚ ਹੀ ਪੜੀ ਜਾਂਦਾ ਹੁੰਦਾ, ਗਿਆ ਛੋਟਾ ਲੱਦਾ ਫੇਰ, ਗਿਆ ਕਿ ਛੋਟਾ ਲੱਦਾ ਫੇਰ, ਜਿਉਂ ਲੱਗਦਾ ਪੜਨ ਕਿੰਨਾ ਕਿੰਨਾ ਚਿਰ ਪੜੀ ਜਾਂਦਾ। ਇੱਕ ਵਾਰੀ ਗੁਰੂ ਜੀ ਪਾਸ ਅਰਜ਼ ਕੀਤੀ ਸਿੱਖਾਂ ਨੇ ਗਰੀਬ ਨਵਾਜ਼, ਉਹ ਪ੍ਰੇਮਾ ਦੇ ਨਾਥ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਪਰ ਕਿਤੇ ਕਿਤੇ ਇਹ ਕੁਛ ਪੜ੍ਹਦਾ ਹੈ, ਗਿਆ ਕਿ ਛੋਟਾ ਲੱਦਾ ਫੇਰ, ਗਿਆ ਕਿ ਛੋਟਾ ਲੱਦਾ ਫੇਰ, ਕਿੰਨੀ ਕਿੰਨੀ ਦੇਰ ਮਸਤੀ ਵਿੱਚ ਪੜ੍ਹੀ ਜਾਂਦਾ, ਇਹਦਾ ਕੀ ਮਤਲਬ ਹੈ? ਗੁਰੂ ਜੀ ਕਹਿਣ ਲੱਗੇ, ਭਾਈ ਦਰਅਸਲ ਉਹਦੇ ਦਿਲ ਦੀ ਮੈਂ ਜਾਣਦਾ, ਉਹਦੇ ਚਿੱਤ ਵਿੱਚ ਦ੍ਰਿੜ ਸ਼ਰਧਾ ਹੋ ਆਈ ਹੈ ਵੀ ਮੇਰਾ ਜਿਹੜਾ ਸਰੀਰ ਖੋੜ ਕਰਕੇ ਵਿਨਾਸ਼ ਹੋ ਗਿਆ ਸੀ, ਤੇ ਹੁਣ ਜ਼ਰੂਰ ਗੁਰੂ ਦੀ ਸ਼ਰਨ ਵਿੱਚ ਆ ਗਿਆ, ਠੀਕ ਹੋ ਜਾਏਗਾ। ਇਹਦਾ ਭਾਵ ਦਰਅਸਲ ਇਹ ਹੈ, ਉਹਦਾ ਉਹਦੇ ਵਿਸ਼ਵਾਸ ਨੂੰ ਫਲ ਵੀ ਜ਼ਰੂਰ ਲੱਗੇਗਾ, ਲੱਗਣ ਵਾਲਾ ਹੀ। ਇਸੀ ਤਰ੍ਹਾਂ ਕਈ ਸਾਲਾਂ ਤੋਂ ਬਾਅਦ ਜੋ ਦੇਖਿਆ ਵੀ ਪਾਪ ਕਰਮ ਦਾ ਫਲ ਨਸ਼ਟ ਹੋ ਗਿਆ ਹੈ, ਗੁਰੂ ਦੀ ਕਿਰਪਾ ਕੁਛ ਕੰਮ ਕਰਦੀ ਹੈ ਵਿੱਚ, ਇਉਂ ਉਸਨੂੰ ਸਵੇਰੇ ਅੰਮ੍ਰਿਤ ਵੇਲੇ ਦਿਨ ਚੜ੍ਹਨ ਨਾਲ ਗੁਰੂ ਜੀ ਨੇ ਹੁਕਮ ਕੀਤਾ, ਉਹ ਪ੍ਰੇਮੇ ਨੂੰ ਇਸ਼ਨਾਨ ਕਰਵਾ ਕੇ, ਜਿਸ ਕੁੰਡੇ ਅਸੀਂ ਇਸ਼ਨਾਨ ਕੀਤਾ ਉੱਥੇ ਜਲ ਪਿਆ ਸੀ, ਉਹਦੇ ਵਿੱਚ ਇਸ਼ਨਾਨ ਕਰਵਾ ਕੇ ਔਰ ਉਹਦਾ ਸਰੀਰ ਪੋਛ ਕੇ ਦੁਸ਼ਾਲਾ ਦੇ ਕੇ ਹਾਜ਼ਰ ਕਰੋ। ਐਵੇਂ ਕੀਤਾ ਗਿਆ, ਸਾਹਮਣੇ ਗੁਰੂ ਜੀ ਦੇ ਲਿਆ ਬਿਠਾਏ। ਉਹਨਾਂ ਸਮੇਂ ਵਿੱਚ ਬਿਜਲੀਆਂ ਹੁੰਦੀਆਂ ਨਹੀਂ ਸੀਆਂ, ਪਿੰਡਾਂ ਤਾਂ ਕਿੱਥੇ ਸੀਆਂ, ਜਾਂ ਛੋਟੇ ਛੋਟੇ ਦੀਵੇ ਲਾਲਟਣਾ ਵਗੈਰਾ ਹੁੰਦੀਆਂ ਸਨ। ਸੰਯਮ ਕਰਕੇ ਦਿਨ ਚੜ੍ਹਨ ਵਾਲਾ ਸੀ, ਉਧਰ ਸਾਹਮਣੇ ਚੜ੍ਹਦੀ ਵੱਲ ਨੂੰ ਰੋਸ਼ਨੀ ਹੋਈ, ਗੁਰੂ ਜੀ ਨੇ ਕਿਹਾ ਦੇ ਮੂੰਹ ਤੋਂ ਕੱਪੜਾ ਉਤਾਰ। ਜਦੋਂ ਮੂੰਹ ਤੋਂ ਕੱਪੜਾ ਉਤਾਰਿਆ, ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹਦਾ ਸਰੀਰ ਬਿਲਕੁਲ ਹੀ ਅਰੋਗ ਹੋ ਜਾਂਦਾ, ਬਿਲਕੁਲ ਵੱਲ ਹੋ ਜਾਂਦਾ ਹੈ। ਇਹੀ ਨਹੀਂ, ਉਹਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਜਗ ਪੈਂਦੀ, ਉਹ ਪ੍ਰੇਮਾ ਨਿਹਾਲ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਦੇ ਉਧਾਰ ਵਾਸਤੇ, ਕਿਉਂਕਿ ਇੱਕ ਥਾਂ ਬਹਿ ਕੇ ਇੰਨੀ ਦੁਨੀਆਂ ਦਾ ਉਧਾਰ ਤਾਂ ਹੋਣਾ ਬੜਾ ਮੁਸ਼ਕਿਲ ਸੀ, ਆਪ ਜੀ ਨੇ 72 ਪੀੜੇ ਇਹਨੇ ਬੀਬੀਆਂ ਨੂੰ ਵੀ ਅੰਮ੍ਰਿਤ ਪ੍ਰਚਾਰ ਕਰਨ ਦਾ, ਹੋਰ ਸੰਗਤਾਂ ਨੂੰ ਬੀਬੀਆਂ ਦੇ ਵਿੱਚ ਪ੍ਰਚਾਰ ਕਰਨ ਦੀ ਸਿੱਖਿਆ ਦਿੱਤੀ ਸੀ, ਉਹਨੂੰ ਅਧਿਕਾਰ ਦਿੱਤੇ ਹੋਏ ਸਨ, ਔਰ ਭਾਈਆਂ ਦੇ ਵਿੱਚ 22 ਮੰਜੀਆਂ ਜਾਂ 22 ਗੁਰਮੁਖ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਲੰਗਰ ਚਲਾਓ ਔਰ ਨਾਮ ਜਪਾਓ, ਇਹ ਸ਼ਕਤੀਆਂ ਬਖਸ਼ੀਆਂ ਸੀਆਂ। ਉਹਨਾਂ ਵਿੱਚੋਂ ਪ੍ਰੇਮੇ ਨੂੰ ਵੀ ਇੱਕ ਨੇ ਮੰਜੀ ਮਿਲੀ, ਇੰਨੀ ਗੁਰੂ ਨੇ ਕਿਰਪਾ ਕੀਤੀ, ਉਹਨੂੰ ਹੁਣ ਜਗਤ ਦਾ ਤਾਰਕ ਬਣਾ ਦਿੱਤਾ। ਅੱਜ ਤੱਕ ਉਹਨਾਂ ਦੀ ਪੀੜ੍ਹੀ ਚੱਲ ਰਹੀ ਹੈ ਇੱਥੇ, ਹਨ ਇਸ ਤਰ੍ਹਾਂ ਰੋਹਤਕ ਵਿੱਚ ਉਹਨਾਂ ਦੇ ਖਾਨਦਾਨ ਵਿੱਚ ਹੁਣ ਅਜੇ ਵਸਦੇ ਹਨ ਆਪਣੇ ਇੰਡੀਆ ਵਿੱਚ। ਸੰਯਮ ਕਰਕੇ ਗੁਰੂ ਦੀ ਕਿਰਪਾ ਵਿਸ਼ੇਸ਼ ਹੈ, ਜੋ ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਦਾ ਹੈ, ਵੱਡੇ ਵੱਡੇ ਰੋਗ ਉਹਦੇ ਕੱਟ ਜਾਂਦੇ। ਸੰਯਮ ਕਰਕੇ ਸੰਗਤ ਬਹੁਤ ਇਕੱਠੀ ਹੋਈ ਹੈ, ਐਤਵਾਰ ਦਾ ਦਿਨ ਹੈ, ਛੁੱਟੀ ਦਾ, ਛੁੱਟੀ ਸਭ ਨੂੰ ਹੀ ਚੰਗੀ ਲੱਗਦੀ ਹੈ, ਕਿਸੇ ਨੂੰ ਨਹੀਂ ਚੰਗੀ ਲੱਗਦੀ। ਛੁਟਕਾਰਾ ਪਾ ਜਾਣਾ ਦੁੱਖਾਂ ਤੋਂ ਹਰੇਕ ਚਾਹੁੰਦਾ ਹੈ, ਛੁੱਟੀ ਨਾਲ ਛੁਟਕਾਰੇ ਦਾ ਹੈ। 84 ਤੋਂ ਅਸਲ ਛੁਟਕਾਰਾ 84 ਦੇ ਗੇੜੇ ਤੋਂ ਛੁਟਕਾਰਾ ਪਾ ਜਾਣਾ, ਜਾਂ ਤਮਾਮ ਦੁੱਖਾਂ ਤੋਂ ਛੁਟਕਾਰਾ ਪਾ ਜਾਣਾ, ਅਸਲ ਛੁੱਟੀ ਦਾ ਇਹ ਹੈ। ਸੋ ਇਹ ਸਤਸੰਗ ਦੁਆਰਾ ਭਜਨ ਕਰਕੇ ਗੁਰੂ ਸ਼ਰਨ ਵਿੱਚ ਆ ਕੇ ਹੁੰਦੀ ਹੁੰਦੀ ਹੈ, ਹੌਲੀ ਹੌਲੀ ਇਹ ਵੀ ਹੋ ਜਾਂਦੀ ਹੈ। ਆਪ ਕੀਤੀ ਛੁੱਟੀ ਨਾਲ ਨਾਨਕ ਦੇ ਮੁਖ ਉਜਲੇ, ਹੋਰ ਕੀਤੀ ਛੁੱਟੀ ਨਾਲ ਜਿਹਨੇ ਐਸਾ ਕੁਛ ਕੀਤਾ, ਆਪ ਵੀ ਉਹਨੇ ਮੁਖ ਉਜਲੇ ਛੁਟਕਾਰਾ ਪਾ ਗਏ, ਉਹ ਕਿਤਨੀ ਦੁਨੀਆਂ ਨਾਲ ਛੁਟਕਾਰਾ ਪਾ ਜਾਂਦੀ ਜਨਮ ਮਰਨ ਦੇ ਚੱਕਰਾਂ ਤੋਂ। ਸੰਯੋਗ ਕਰਕੇ ਭਜਨ ਹੈ ਜਿਹੜਾ ਇਹ ਸਭ ਨੇ ਕਰਨਾ ਬਣਦਾ ਹੈ। ਕਈ ਪ੍ਰੇਮੀ ਚਾਹੁੰਦੇ ਵੀ ਭਜਨ ਕਿਵੇਂ ਕਰਿਆ ਕਰੀਏ, ਸਤਸੰਗ ਗੁਰੂ ਘਰ ਦੇ ਵਿੱਚ ਮਹਾਂਪੁਰਖ ਆਪਣੇ ਆਪ ਨੂੰ ਗੁਰੂ ਨਹੀਂ ਕਹਾਉਂਦੇ, ਗੁਰੂ ਗ੍ਰੰਥ ਸਾਹਿਬ ਹੀ ਹੈ, ਆਪਣੇ ਆਪ ਨੂੰ ਸਿੱਖੀ ਕਹਾਉਂਦੇ ਨੇ। ਜੇ ਹੁਣ ਸੂਰਜ ਰੋਸ਼ਨੀ ਕਰਦਾ ਜੇ ਕਹੀ ਜਾ ਮੈਂ ਸੂਰਜਾਂ ਮੈਂ ਸੂਰਜਾਂ ਮੈਂ ਸੂਰਜਾਂ, ਕੀ ਫਾਇਦਾ ਉਹਦਾ ਕਿਸੇ ਦਾ, ਤਾਂ ਰੋਸ਼ਨੀ ਦੇ ਰਿਹਾ ਠੀਕ ਹੈ, ਬਸ ਕਹਿਣ ਚ ਕੀ ਫਾਇਦਾ। ਸੋ ਇਸ ਕਰਕੇ ਆ ਜ਼ਮਾਨਾ ਇਹ ਜਿਹਾ, ਗੁਰੂ ਹਰੇਕ ਬਣਨਾ ਚਾਹੁੰਦਾ, ਸਿੱਖ ਕੋਈ ਵੀ ਨਹੀਂ ਬਣਨਾ ਚਾਹੁੰਦਾ, ਸਮਾਂ ਇਹ ਜਿਹਾ ਆਇਆ ਹੋਇਆ। ਇੱਕ ਮਾਈ ਪੂਰਬਣੀ ਨੂੰ ਪੁੱਛਿਆ ਸੀ ਕਿਤੇ ਮਹਾਤਮਾ ਤੋਂ, ਬਾਬਾ ਜੀ ਗੁਰੂ ਬੜਾ ਹੋ ਤੋ ਚੇਲੋ, ਤਾਂ ਮਹਾਤਮਾ ਕਹਿੰਦੇ ਭਾਈ ਗੁਰੂ ਬੜਾ ਹੁੰਦਾ, ਮੇਰੇ ਬੇਟੇ ਕੋ ਗੁਰੂ ਬਣਾਓ, ਹਰੇਕ ਗੁਰੂ ਬਣਨਾ ਚਾਹੁੰਦਾ, ਚੇਲਾ ਕੋਈ ਨਹੀਂ ਬਣਨਾ ਚਾਹੁੰਦਾ, ਪਰ ਸੁਖ ਹੈ ਚੇਲਾ ਬਣ ਕੇ, ਸ਼ੀਸ਼ ਬਣ ਚ ਫਾਇਦਾ ਹੈ। ਜਿਹੜਾ ਸਿੱਖ ਬਣ ਗਿਆ ਉਹ ਸਵਸਥਾ ਦਾ ਅਧਿਕਾਰੀ ਹੋ ਗਿਆ। ਕਹਿਣ ਕਹਾਉਣ ਚ ਕੀ ਫਾਇਦਾ ਹੈ, ਫਾਇਦਾ ਪਹੁੰਚਾਈ ਜਾਂਦਾ ਲੋਕਾਂ ਨੂੰ, ਫਰਜ਼ ਅਦਾ ਕਰੀ ਜਾਂਦਾ ਜੋ ਗੁਰੂ ਦੇ ਫਰਜ਼ ਨੇ, ਉਹ ਕਹਿੰਦੇ ਗੁਰੂ ਘਰ ਵਿੱਚ ਆਪਣੇ ਆਪ ਨੂੰ ਕਿ ਗੁਰੂ ਕਹਾਉਂਦਾ ਨੀ ਮਹਾਤਮਾ ਕਹਿੰਦਾ। ਸੋ ਇਹ ਗੁਰੂ ਘਰ ਵਿੱਚ ਹੀ ਅਸੂਲ ਹੈ, ਹੋਰ ਤਾਂ ਨਹੀਂ। ਇੱਕ ਕੋਈ ਸੰਨਿਆਸੀ ਮਹਾਤਮਾ ਦੇ ਪਾਸ ਨੌਜਵਾਨ ਜਾ ਕੇ ਕਹਿਣਾ ਮੈਨੂੰ ਸੰਨਿਆਸੀ ਬਣਾਓ, ਉਹ ਕਹਿਣ ਲੱਗੇ ਤੂੰ ਘਰ ਵਿੱਚ ਰਹਿ ਕੇ ਭਜਨ ਕਰੀ ਜਾ, ਜਿੱਥੋਂ ਭਜਨ ਨਹੀਂ ਹੁੰਦਾ ਨਾਲੇ ਕੰਮ ਕਰੀ ਜਾ। ਨਹੀਂ ਮਹਾਰਾਜ ਮੈਨੂੰ ਸੰਨਿਆਸੀ ਬਣਾਓ। ਸੰਨਿਆਸੀ ਕੀ, ਸੰਨਿਆਸ ਦੋ ਗੇਰੂ ਦੇ ਰੰਗੇ ਕੱਪੜੇ ਮੇਰੇ ਪਾ ਦੋ। ਉਹਨਾਂ ਨੇ ਬੜਾ ਰੋਕਿਆ, ਕਹਿਣ ਲੱਗੇ ਤੂੰ ਘਰ ਚ ਰਹਿ ਕੇ ਆਪਣਾ ਨਾਲੇ ਭਜਨ ਕਰ, ਨਾਲੇ ਆਪਣਾ ਕੰਮ ਕਰੀ ਜਾ, ਦਵੇਂਗਲਾ ਤੇ ਸਿੱਧ ਹੋ ਜਾਣਗੇ, ਮਤਲਬ ਤਾਂ ਭਜਨ ਕਰਨ ਦਾ ਹੀ ਹੈ, ਗੇਰੂ ਕੱਪੜੇ ਪਾਏ ਕੀ ਕਰਨਗੇ, ਤੇ ਇਹੀ ਮਤਲਬ ਹੋਣਾ ਤੇਰਾ ਵੀ ਮੱਥੇ ਟਿਕਾਉਣ ਲੋਕਾਂ ਦਾ, ਹੋਰ ਤਾਂ ਕੁਛ ਨੀ ਹੈ। ਗੇਰੂ ਕੱਪੜੇ ਦਾ ਇਹ ਫਾਇਦਾ, ਇਹਦਾ ਕੀ ਫਾਇਦਾ, ਮੱਥੇ ਟਿਕਾਉਣ ਦਾ ਭਾਰ ਸਿਰ ਚੜਦਾ ਹੈ। ਖੈਰ ਉਹਨੇ ਬੜਾ ਹੱਟ ਕੇ ਕਹਿੰਦਾ ਚੰਗਾ ਫਿਰ ਇਉਂ ਕਰ, ਆਲੇ ਸਾਡਾ ਬਰਤਨ ਲੈ ਜਾ, ਇਹ ਭਰ ਲਿਆ ਪਾਣੀ ਦਾ। ਖੂਹ ਚੱਲਦਾ ਸੀ ਪਿੰਡ ਦੇ ਨੇੜੇ, ਪਿੰਡਾਂ ਦੇ ਨੇੜੇ ਖੂਹ ਹੁੰਦੇ ਸੀ ਅੱਗੇ ਸਾਡੇ, ਹੁਣ ਵੀ ਹਨ। ਉਹਨਾਂ ਦੀ ਕੁਟੀਆ ਮਹਾਤਮਾ ਦੀ ਕੁਛ ਪਰਲੇ ਫਸਲੇ ਤੇ ਸੀ, ਖੂਹ ਪਿੰਡ ਦੇ ਨੇੜੇ ਨੇੜੇ, ਜਿਹੜੇ ਪਿੰਡਾਂ ਦੇ ਨੇੜੇ ਖੂਹ ਹੁੰਦੇ, ਤੂੰ ਕੋਈ ਪਾਣੀ ਭਰਦਾ ਹੈ, ਕੋਈ ਕੱਪੜੇ ਧੋਂਦਾ ਹੈ, ਕੋਈ ਇਸ਼ਨਾਨ ਕਰਦਾ ਹੈ, ਖਾਸਾ ਉੱਥੇ ਖਟਫੁੱਟ ਜਾਂਦਾ ਹੁੰਦਾ। ਸੋ ਉਹ ਪਾਣੀ ਲੈਣ ਵਾਸਤੇ ਆਇਆ, ਕਾਫੀ ਦੇਰ ਖੜਾ ਰਿਹਾ ਵੀ ਮਹਾਤਮਾ ਦਾ ਪਾਣੀ ਸ਼ੁੱਧੀ ਨਾਲ ਜਾਵਾਂਗਾ, ਐਸਾ ਨਾ ਹੋਵੇ ਕੋਈ ਇਹਦੇ ਛਿੱਟਾ ਛੁੱਟਾ ਪੈ ਜੇ ਤੇ ਥੋੜਾ ਜਿਹਾ ਛੀੜ ਹੋਏ ਤੇ ਪਾਣੀ ਲਿਜਾਓ। ਖੜਾ ਰਿਹਾ ਤੂੰ ਕਿਤਨੇ ਨੂੰ, ਇੱਕ ਕੋਈ ਰਸਾਲੇ ਦਾ ਸਵਾਰ ਘੋੜੇ ਤੇ, ਪਹਿਲੇ ਸਮਿਆਂ ਚ ਅੱਜ ਕੱਲ ਦਾ ਟੈਂਕ ਹੋ ਗਏ ਨਾ, ਉਦੋਂ ਰਸਾਲੇ ਜਿਹੜੇ ਹੁੰਦੇ ਘੋੜਿਆਂ ਦੇ, ਸੋ ਘੋੜ ਸਵਾਰ ਆਇਆ, ਘੋੜੇ ਨੂੰ ਲੱਗੀ ਪਿਆਸ, ਉਹ ਪਾਣੀ ਪਿਲਾਉਣਾ ਚਾਹੁੰਦਾ ਘੋੜੇ ਨੂੰ ਖਾਲ ਵਿੱਚ, ਉੱਥੇ ਪਾਣੀ ਗੰਧਲਾ ਹੈ, ਕੋਈ ਨਹਾਉਂਦਾ ਹੈ, ਕੋਈ ਕੁਛ ਕੱਪੜੇ ਧੋਂਦਾ, ਗੰਧਲਾ ਪਾਣੀ, ਘੋੜਾ ਸਾਫ ਪਾਣੀ ਪੀਣਗੇ ਜੇ ਅਸੀਂ ਰਸਾਲੇ ਘੋੜਾ ਸੀ, ਉਹ ਪਾਣੀ ਜਦੋਂ ਮੂੰਹ ਨੇੜੇ ਲਿਆ ਤਾਂ ਮੂੰਹ ਚੱਕ ਲਵੇ, ਕਿਉਂਕਿ ਪਾਣੀ ਸਾਫ ਨਹੀਂ ਸੀ। ਅਖੀਰ ਉਸਨੇ ਸੋਚਿਆ ਬਈ ਇੱਥੇ ਤਾਂ ਪਾਣੀ ਨਹੀਂ ਪੀਂਦਾ, ਪਾਰੀ ਜਿੱਥੇ ਮਾਲ ਚੱਲਦੀ ਹੁੰਦੀ ਹੈ ਪਾਰੀ ਨੇੜੇ, ਉੱਥੇ ਪਾਣੀ ਪਿਲਾਉਣ ਨੂੰ ਜਾ ਕੇ, ਉੱਥੇ ਜਾਂਦਾ ਉੱਥੇ ਛਾਂ ਛਾਂ ਹੁੰਦੀ ਹੈ, ਕੁੱਤੇ ਦੀ ਠੱਕ ਠੱਕ ਹੁੰਦੀ ਹੈ, ਜਿਹੜਾ ਕੁੱਤਾ ਵੱਜਦਾ ਹੁੰਦਾ ਉੱਥੋਂ ਡਰਦਾ ਘੜ ਪਿੱਛੇ ਹਟ ਜਾਂਦਾ ਹੈ, ਬੜਾ ਮੁਸ਼ਕਿਲ ਹੋਇਆ। ਇਹ ਹੁਣ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ, ਕਹਿਣ ਦੇਖ ਜ਼ਿਮੀਂਦਾਰ ਨੂੰ ਕਹਿੰਦੇ ਖੂਹ ਬੰਦ ਕਰ ਦੇ, ਹਲਟ ਬੰਦ ਕਰਦੇ ਪਾਣੀ ਬੰਦ ਹੋ ਜਾਂਦਾ, ਪਾਣੀ ਬੰਦ ਹੋ ਗਿਆ ਪਾਣੀ ਕਿੱਥੋਂ ਪੀਊਗਾ ਘੋੜਾ, ਪਿਆਸਾ ਰਹੇਗਾ, ਉੱਥੋਂ ਗੰਧਲਾ ਪਾਣੀ ਪੀਂਦਾ ਨਹੀਂ ਹੈ, ਤੇ ਬਾਕੀ ਇੱਥੇ ਲਿਆਉਣਾ ਇੱਥੋਂ ਡਰਦਾ ਹੈ। ਕਹਿਣਗੇ ਇਹ ਠੱਕ ਠੱਕ ਜੀ ਪਾਣੀ ਪਲਾ ਜਿਹਨੇ ਪਲਾਉਣਾ ਤੇ ਠੱਕ ਠੱਕ ਨੇ ਮੁੱਕਣਾ ਨਹੀਂ ਤੇ ਤੇਰੇ ਘੋੜੇ ਤਿਆਰ ਰਹਿ ਜਾਣਾ। ਐਂ ਕੁਛ ਲੜਦਾ ਲੁੜਦਾ ਉਹਦੇ ਖਿਆਲ ਆ ਗਿਆ ਵੀ ਓਹੋ ਮੈਂ ਤਾਂ ਪਾਣੀ ਲੈਣ ਵਾਸਤੇ ਆ ਮਹਾਤਮਾ ਦਾ, ਇੰਨਾ ਚਿਰ ਲੱਗ ਗਿਆ ਮੈਨੂੰ ਇੱਥੇ, ਜਲਦੀ ਜਲਦੀ ਪਾਣੀ ਦਾ ਬਰਤਨ ਭਰ ਕੇ ਨੱਠ ਕੇ ਗਿਆ। ਮਹਾਤਮਾ ਕਹਿਣਾ ਇੰਨੀ ਦੇਰ ਲਾਤੀ, ਕਹਿਣ ਲੱਗੇ ਮਹਾਰਾਜ ਦੇਰ ਕਾਹਦੀ ਲੱਗੀ ਹੈ, ਇੱਕ ਮੂਰਖ ਨਾਲ ਭਾਵ ਪੈ ਗਿਆ ਸੀ। ਕਹਿੰਦੇ ਕਿਹਾ ਜਿਹਾ ਮੂਰਖ ਸੀ, ਕਹਿੰਦੇ ਉਹ ਘੋੜੇ ਦਾ ਸਵਾਰ ਸੀ, ਕੋਈ ਰਸਾਲੇ ਦਾ ਸਵਾਰ ਵੀ ਨਾ ਸੀ, ਉਹ ਘੋੜਾ ਗਹਿਲਾ ਪਾਣੀ ਪੀਂਦਾ ਨਹੀਂ ਸੀ, ਖੂਹ ਨੇੜੇ ਹੋਣ ਕਰਕੇ ਪਿੰਡ ਦੇ ਗਹਿਲਾ ਪਾਣੀ ਆਉਂਦਾ ਸੀ, ਕੋਈ ਨਹਾਉਂਦਾ ਕੋਈ ਕੱਪੜੇ ਧੋਂਦੇ ਕੋਈ ਕੁਛ ਕੋਈ ਕੁਛ, ਇਉਂ ਕਰਕੇ ਗਹਿਲਾ ਪਾਣੀ ਘੋੜਾ ਪੀਂਦਾ ਨਹੀਂ ਸੀ। ਨਜ਼ਦੀਕ ਜਾ ਕੇ ਪਾਰੀ ਦੇ ਪਲਾਉਂਦਾ, ਉੱਥੇ ਠੱਕ ਠੱਕ ਹੁੰਦੀ ਹੈ, ਛਾਂ ਛਾਂ ਹੁੰਦੀ ਹੈ, ਉੱਥੇ ਡਰਦਾ ਸੀ, ਘੋੜਾ ਪਿੱਛੇ ਹਟ ਜਾਂਦਾ ਸੀ। ਹਲਟ ਬੰਦ ਕਰਨ ਨੂੰ ਕਹਿੰਦਾ ਸੀ ਜ਼ਿਮੀਦਾਰ ਨੂੰ, ਪਾਣੀ ਬੰਦ ਹੋ ਜਾਂਦਾ ਸੀ। ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਵੀ ਤੂੰ ਠੱਕ ਠੱਕ ਕੀ ਪਾਣੀ ਪਿਲਾ ਲੈ, ਨਹੀਂ ਤੇਰਾ ਘੋੜਾ ਤਿਆਰ ਹੋਊਗਾ। ਪਰ ਫਿਰ ਮੈਨੂੰ ਖਿਆਲ ਆ ਗਿਆ, ਮੈਂ ਤਾਂ ਪਾਣੀ ਲੈਣ ਆਇਆ, ਬੜੀ ਦੇਰ ਹੋ ਗਈ ਮੈਨੂੰ, ਨਹੀਂ ਤਾਂ ਮੈਨੂੰ ਸਮਝਾ ਕੇ ਆਉਂਦਾ, ਪਰ ਛੇਤੀ ਆਉਣ ਨਾਲ ਮਾਰੇ ਮੈਂ ਛੇਤੀ ਆ ਗਿਆ। ਮਹਾਤਮਾ ਕਹਿਣਗੇ ਕੋਈ ਗੱਲ ਨੀ ਭਾਈ, ਦੁਨੀਆ ਮੂਰਖਾਂ ਦੀ ਭਰੀ ਹੋਈ ਹੈ, ਤੂੰ ਆਪਣੇ ਵੱਲ ਨਹੀਂ ਮਾਰਦਾ, ਤੈਨੂੰ ਕੀ ਕਹੀਦਾ, ਤੂੰ ਦੁਨੀਆ ਦੀ ਠੱਕ ਠੱਕ ਚੀ, ਆਪਣੇ ਕੰਮਾਂ ਕਾਰਾਂ ਦੀ ਠੱਕ ਠੱਕ ਚੀ ਪਾਣੀ ਪਿਲਾ, ਇਹ ਨੀ ਇਹ ਤਾਂ ਮੁੱਕਣਾ ਨੀ, ਦੁਨੀਆਂ ਦੇ ਕੰਮ ਕਾਰ ਨੀ ਮੁੱਕਦੇ, ਵਿਹਾਰ ਨੀ ਮੁੱਕਦੇ, ਦੁਨੀਆਂ ਵੀ ਤੁਰੀ ਜਾ ਰਹੀ ਹੈ, ਪ੍ਰਵਾਹ ਰੂਪ ਹੈ, ਐਸੇ ਹੀ ਖੇਡ ਹੈ। ਇਹ ਕੰਮਾਂ ਕਾਰਾਂ ਦੇ ਵਿੱਚ ਹੀ ਆਪਣਾ ਵਕਤ ਕੱਢ, ਇਹ ਜਿਹਾ ਪ੍ਰੋਗਰਾਮ ਬਣਾ ਤਾਂ ਕਿ ਉਹ ਵਕਤ ਆਪਣਾ ਉਧਰ ਲਗਾ ਸਕੇ, ਕਿਉਂ ਤਾਂ ਭਜਨ ਕਰ ਲੇਗਾ, ਨਹੀਂ ਤਾਂ ਫਿਰ ਉਹ ਘੋੜੇ ਵਾਂਗੂ ਤਿਆਰ ਹੀ ਰਹਿੰਦੇ ਤੇਰੀ ਖੁਸ਼ੀ ਹੈ। ਇਸ ਕਰਕੇ ਕਈ ਚਾਹੁੰਦੇ ਨੇ ਵੀ ਸੰਨਿਆਸ ਮਿਲ ਜੇ, ਮਗੇਰੋ ਕੱਪੜੇ ਪਾਏ ਤੇ ਲੋਕ ਮੱਥਾ ਟੇਕਣ ਲੱਗ ਜਾਣ, ਚੇਲਾ ਚੂਲਾ ਨਾ ਖਾਈਏ, ਗੁਰੂ ਪਹਿਰਾ ਬਣੀ। ਸੋ ਇਸ ਗੱਲ ਚਾਹੇ ਘਾਟਾ ਪਰ ਸਾਧ ਸੰਗਤ ਗੁਰੂ ਘਰ ਦੇ ਵਿੱਚ ਐਸਾ ਮਹਾਤਮਾ ਨਹੀਂ ਕਰਾਉਂਦਾ। ਸੋ ਇਸ ਕਰਕੇ ਸਿੱਖਿਆ ਜੋ ਪਿੱਛਾ ਜਥਾ ਜੋ ਗੁਰੂ ਨਾਨਕ ਦਾ ਭੰਡਾਰਾ ਹੈ, ਵਰਤਾਈਆਂ ਨੇ ਅਧਿਕਾਰੀ ਜਨਾਂ ਨੂੰ ਹੋਰ ਗੱਲ ਕੁਛ ਨਹੀਂ। ਸੋ ਭਜਨ ਦੀ ਬਾਬਤ ਕਈ ਪ੍ਰੇਮੀ ਨੇ ਖਿਆਲ ਦੇਖੋ ਤੁਹਾਨੂੰ ਦੱਸੀ, ਕੀਰਤਨ ਗੁਰੂ ਘਰ ਦੇ ਵਿੱਚ ਭਜਨ ਸ਼ੁਮਾਰ ਹੈ। ਮਨ ਚਿੱਤ ਲਗਾ ਕੇ ਕੀਰਤਨ ਕਰੋ, ਬਿਰਤੀ ਟਿਕਾ ਕੇ ਕਰੋ, ਸੁਣੋ, ਇਹ ਵੀ ਭਜਨ ਸ਼ੁਮਾਰ ਹੈ। ਮਨ ਟਿਕੇਗਾ ਸੁਖ ਸ਼ਾਂਤੀ, ਬਲਕਿ ਕੀਰਤਨ ਵੀ ਜਲਦੀ ਮਨ ਟਿਕਦਾ ਹੈ। ਜਿੰਨਾ ਮਨ ਜਲਦੀ ਟਿਕੇਗਾ ਉਨਾ ਸੁਖ ਸ਼ਾਂਤੀ ਵੀ ਜਲਦੀ ਪ੍ਰਾਪਤ ਹੋਏਗੀ। ਖੈਰ ਦੂਸਰੇ ਜਿਹੜੀਆਂ ਵਿਚਾਰਾਂ ਹਨ ਗੁਰਬਾਣੀ ਦੀਆਂ, ਇਹਨੂੰ ਉਪਾਸ਼ਨਾ ਦਰਜ ਵਿੱਚ ਇਹਨੂੰ ਭਜਨ ਵਿੱਚ ਹੀ ਮੰਨਿਆ ਜਾਂਦਾ ਹੈ। ਫਿਰ ਇਕਾਂਤ ਬੈਠ ਕੇ ਬਾਣੀ ਪੜ੍ਹੋ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਬਾਰਾਂਮਾਹ, ਅਸਾ ਦੀਵਾ, ਸੁਖਨੀ ਸਾਹਿਬ, ਸ਼ਾਮਨੋ ਰਹਿਰਾਸ, ਪੈਂਡਲ ਕੀ ਮਸੱਲਾ, ਉਹ ਜਿੰਨੀ ਵੀ ਬਾਣੀ ਪੜ੍ਹੀ ਜਿਹਨੇ ਪੜ੍ਹੋ, ਸਾਰੀ ਬਾਣੀ ਲਾਭਦਾਇਕ ਹੈ, ਪੂਰਨ ਰੂਪ ਹੈ, ਪੜ੍ਹੋ। ਇਹ ਭਜਨ ਜੋ ਸ਼ੁਮਾਰ ਹੈ। ਫਿਰ ਉਸ ਤੋਂ ਥੋੜ੍ਹੇ ਦਰਜੇ ਦਾਇਰੇ ਵਿੱਚ ਆਉਣਾ, ਮੂਲ ਮੰਤਰ ਦੇ ਪਾਠ ਕਰੋ, ਇੱਕ ਓਂਕਾਰ ਸਤਨਾਮ ਕਰਤਾ ਵਰਤ ਨਿਰਭਉ ਨਿਰਵੈਰ ਕਾਲ ਮੂਲ ਪ੍ਰਸ਼ਾਦ ਜਪ, ਆਸਤ ਜੁਗਾ ਸੱਚ, ਛੇ ਵੀ ਸੱਚ, ਨਾਨਕ ਵੀ ਸੱਚ, ਇਹ ਪੜੋ ਦੀ ਛੇ ਮਾਲਾ ਜੇ ਕੋਈ ਰੋਜ਼ ਕਰ ਲਵੇ, ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਛੇ ਮਾਲਾ ਹੁੰਦੀਆਂ ਹਨ, 648 ਦਫ਼ਾ ਪੜਿਆ ਜਾਂਦਾ, ਇੱਕ ਮਾਲਾ 108 ਮਣਕਾ ਹੁੰਦਾ, ਪਰ ਅਸੀਂ ਤਾਂ 110 ਦੀਆਂ ਬਣਵਾਉਂਦੇ, ਆਪਣੇ ਲੜਕੀ 110 ਮਣਕੀ ਦੀਆਂ ਬਣਾਉਂਦੀਆਂ ਸੁਭਾਅ ਪਿਆ ਉੱਤੇ ਵੀ। ਸੰਯੋਗ ਕਰਕੇ ਛੇ ਮਾਲਾ ਰੋਜ਼ ਕਰ ਲਏ, ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ, ਇਉਂ ਕਰ ਲਵੇ। ਸੋ ਇਹ ਵੀ ਨਹੀਂ ਜੇ ਕੋਈ ਜਾਣਦਾ ਸਤਨਾਮ ਵਾਹਿਗੁਰੂ ਵੀ 40 ਮਾਲਾ ਕਰ ਲਵੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 40 ਮਾਲਾ ਕਰ ਲਏ। ਸਵੇਰ ਦਾ ਵਕਤ ਸਭ ਤੋਂ ਅੱਛਾ, ਅਗਰ ਕੋਈ ਕੱਟ ਸਕੇ ਭਲਾ, ਜਿਹਨਾਂ ਦੇ ਕੰਮ ਕਾਰ ਦੇ ਇਹੋ ਜਿਹੇ ਕੁਛ ਸ਼ਿਫਟਾਂ ਦਾ, ਰਾਤ ਦੀਆਂ ਸ਼ਿਫਟਾਂ ਦਾ ਕਈਆਂ ਨੇ, ਕਿਸੇ ਨੂੰ ਕੁਛ ਹੈ, ਕਿਸੇ ਨੂੰ ਕੁਛ ਹੈ, ਉਹ ਆਪਣਾ ਆ ਕੇ ਕੰਮ ਕਾਰ ਤੋਂ ਸੌ ਜਾਵੇ, ਨੀਂਦ ਲੈ ਕੇ ਫਿਰ ਉੱਠ ਕੇ ਇਸ਼ਨਾਨ ਸ਼ੁਰੂ ਕਰਕੇ ਫਿਰ ਕਰ ਲਏ, ਇਹ ਵੀ ਹੋ ਸਕਦਾ। ਇਹ 'ਚ ਕੋਈ ਯਾਨੀ ਬੁਰੀ ਗੱਲ ਨਹੀਂ ਹੈ ਜੀ, ਇਹੋ ਜਿਹਾ ਵਕਤ ਹੈ। ਅਗਰ ਦਿਨ ਦਾ ਕੰਮ ਹੈ ਤਾਂ ਸਵੇਰੇ ਕਰ ਲਏ। ਖੈਰ ਇਉਂ ਕਮ ਸੇ ਕਮ 2-2.5 ਘੰਟੇ ਨਿਕਲ ਜਾਂਦੇ ਹਨ, ਰੋਜ਼ ਦਾ ਫਰਜ਼ ਪੂਰਾ ਹੋ ਜਾਂਦਾ ਹੈ। ਉਸ ਤੋਂ ਅੱਗੇ ਜਿਹੜਾ ਇਉਂ ਕਮ ਸੇ ਕਮ ਸਾਲ ਕੁ ਭਰ ਕਰਦਾ ਹੈ, ਅਮਰ ਛੱਕੀ ਜਿਹੜੇ ਗੁਰੂ ਦੇ ਅਸੂਲ ਦੱਸਦੇ, ਹੁਣ ਤੁਸੀਂ ਦੇਖਦੇ ਨੀ ਅਮੈਰੀਕਨ ਲੋਕ ਨੇ, ਇਹ ਤਾਂ ਕੇਸ ਦਾੜੇ ਰੱਖਦੇ ਹਨ। ਹੁਣ ਸਾਡੇ ਲੋਕ ਜਿਹੜੇ ਅਸੀਂ ਹਾਂ ਸਿੱਖੀ, ਅਸੀਂ ਆਪਣੇ ਕਟਾਈਆਂ ਉਲਟ ਗੱਲ ਹੋ ਰਹੀ, ਸਾਡਾ ਫਰਜ਼ ਹੈ ਹਲਾਂਗੇ, ਲੇਕਿਨ ਉਹ ਰੱਖ ਰਹੇ ਨੇ, ਅਸੀਂ ਦੂਸਰੇ ਪਾਸੇ ਜਾ ਰਹੇ ਹਾਂ, ਕੀ ਗੱਲ ਹੋਈ? ਫਿਰ ਫਲ ਕੀ ਹੋਏਗਾ? ਚੰਗਾ ਫਲ ਕਿਹਨੂੰ ਮਿਲੂ? ਉਹਨਾਂ ਸਾਨੂੰ। ਇਸ ਕਰਕੇ ਸਾਡਾ ਫਰਜ਼ ਹੈ, ਅਸੀਂ ਆਪਣੇ ਆਪਣੇ ਬਜ਼ੁਰਗਾਂ ਵੱਲ ਨਿਗਾਹ ਮਾਰ ਕੇ ਦੇਖੀਏ, ਸਾਡੀ ਗੁਰਸਿੱਖੀ ਬਜ਼ੁਰਗਾਂ ਤੋਂ ਚੱਲੀ ਆ ਰਹੀ ਹੈ, ਇਹਨੂੰ ਕਾਇਮ ਰੱਖੀਏ, ਇਹਨੂੰ ਧੱਬਾ ਨਾ ਲੱਗਣ ਦਈਏ, ਇਹਦੇ ਵਿੱਚ ਬਲਕਿ ਦ੍ਰਿੜ ਹੋਈਏ, ਇਹ ਸਾਡਾ ਦਰਸ਼ਨ ਫਰਜ਼ ਹੈ। ਸੋਇਉਂ ਕਰਕੇ ਪਰ ਉਹ ਹੋ ਰਹੇ ਨੇ, ਸਾਡੇ ਪਿੱਛੇ ਜਾ ਰਹੇ ਨੇ। ਚਲੋ ਰਹੋ ਵਿਚਾਰ, ਹੁਣ ਸ਼ਿਵਨ ਗੁਰੂ ਘਰ ਦੇ ਵਿੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨ ਸਭੰਗ ਪ੍ਰਸ਼ਾਦ, ਇੰਨਾ ਇਹ ਤਾਂ ਮੂਲ ਮੰਤਰ ਕਹਾਉਂਦਾ ਹੈ। ਤਾਂ ਇਸ ਤੋਂ ਅੱਗੇ ਜਾ ਕੇ ਜਦ ਆਸਤ ਜੁਗਾ ਸੱਚ ਹੈ ਵੀ ਸੱਚ, ਨਾਨਕ ਵਰਸੀ ਵੀ ਸੱਚ, ਇੰਨਾ ਮਹਾਤਮਾ ਲੋਕ ਕਰਵਾਉਂਦੇ ਨੀ ਕਮਣ ਕੇ ਨਾਲ, ਇਹ ਨਾਲ ਸਲੋਕ ਹੈ ਜੋੜ। ਸੋ ਇਸ ਕਰਕੇ ਇੱਥੇ ਤੱਕ ਕਰਿਆ ਜਾਵੇ ਤੇ 6 ਮਾਲਾ ਕੀਤੀਆਂ ਜਾਣ ਤਾਂ ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਖੈਰ ਅੱਗੇ ਸਿਮਰਨ ਦੇ ਦਰਜੇ, ਫਿਰ ਜਿਹੜਾ ਕੋਈ ਸਾਲ ਕੁ ਪਰ ਕਰ ਜਾਂਦਾ ਹੈ, ਉਹ ਫਿਰ ਅੰਦਰ ਗਤੀ ਕਰਨ ਲੱਗ ਪੈਂਦੇ, ਇੱਕ ਜ਼ਬਾਨ ਨਾਲ ਭਜਨ ਕਰਨਾ, ਇੱਕ ਬਿਨਾਂ ਜ਼ਬਾਨ ਤੇ ਕਰਨਾ, ਇੱਕ ਜਾਪ ਹੈ, ਇੱਕ ਅਜੱਪਾ ਹੈ। ਜ਼ਬਾਨ ਹਿਲਾ ਕੇ, ਬੁੱਲ ਹਿਲਾ ਕੇ, ਨਾਲ ਖਿਆਲ ਕੰਮ ਕਰਦਾ ਹੈ, ਉਹਨੂੰ ਜਾਪ ਕਹਿੰਦੇ। ਜਿੱਥੇ ਬੁੱਲ ਨਹੀਂ ਹਿਲਦੇ, ਜ਼ਬਾਨ ਨਹੀਂ ਹਿਲਦੀ, ਖਿਆਲ ਹੀ ਕੰਮ ਕਰਦਾ ਸਿਰਫ, ਉਹਨੂੰ ਅਜੱਪਾ ਕਹਿੰਦੇ। ਅਜੱਪਾ ਜਾਪ ਨਾ ਵਿਸਰੇ ਆਰ ਜੁਗਾ ਸਮਾਏ, ਉਹ ਵਿਸਰਨ ਵਾਲੀ ਚੀਜ਼ ਵੀ ਹਰੇਕ ਦੇ ਅੰਦਰ ਹੋ ਰਿਹਾ ਹੈ, ਪੈਰ ਦੇ ਬੂਟੇ ਤੇ ਸਿਰ ਦੀ ਚੋਟੀ ਤੇ ਹਰ ਇਨਸਾਨ ਦੇ ਅੰਦਰ ਹੋ ਰਿਹਾ ਹੈ, ਪਰ ਪਤਾ ਨਹੀਂ ਹੈ। ਸੋ ਇਸ ਕਰਕੇ ਉਹਦੀ ਬਾਬਤ ਤੁਸੀਂ ਆਪਣੇ ਆਪ ਹੀ ਥੋੜਾ ਜਿਹਾ ਵਿਚਾਰ ਕਰੋ। ਜ਼ਬਾਨ ਬੁੱਲ ਹਿਲਾ ਕੇ ਵਾਹਿਗੁਰੂ ਗੁਰੂ ਮੰਤਰ ਹੈ ਗੁਰੂ ਘਰ ਦੇ ਵਿੱਚ, ਇਹਦਾ ਤੁਸੀਂ ਤੁਹਾਡੇ 10 ਮਿੰਟ ਵਿੱਚ ਤੁਹਾਨੂੰ ਸਾਰੀਆਂ ਚੀਜ਼ ਕੱਢ ਦਿੰਦਾ, ਆਪਣੇ ਆਪਣੇ ਅਧਿਕਾਰ ਨੂੰ ਦੇਖ ਲਓਗੇ ਤੁਸੀਂ, ਕਿਉਂਕਿ ਇਕੱਲੇ ਇਕੱਲੇ ਨੂੰ ਦੱਸਣ 'ਚ ਬੜਾ ਵਕਤ ਲੱਗੇਗਾ। ਸੋ ਪਹਿਲੇ ਹੁਣ ਜ਼ੁਬਾਨ ਨਾਲ ਕਰੋ ਤੁਸੀਂ ਦੋ ਮਿੰਟ ਸਿਰਫ ਵਾਹਿਗੁਰੂ 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 ਕਰਦੇ ਰਹੋ, ਇਹਦੇ ਵਿੱਚ ਜੀ ਲੱਗੇ, ਪ੍ਰੇਮ ਨਾਲ ਕਰੋ, ਗੁਰੂ ਹਿੱਲਣ, ਜ਼ੁਬਾਨ ਹਿੱਲੇ ਤੇ ਖਿਆਲ ਕੰਮ ਕਰੇ, ਕਰੋ ਸਾਰੇ ਦੋ ਮਿੰਟ ਵਾਸਤੇ। ਇਹਦੇ ਵਿੱਚ ਵੀ ਭੇਦ ਹੈ, ਇੱਕ ਤਾਂ ਜ਼ੁਬਾਨ ਹਿਲਾ ਕੇ ਕਹਿੰਦਾ, ਦੂਜੇ ਨੂੰ ਸੁਣਨਾ, ਦੂਜੇ ਨੂੰ ਆਵਾਜ਼ ਸੁਣਾਈ ਦਿੰਦੀ ਹੈ। ਇੱਕ ਹੈ ਸਿਰਫ ਬੁੱਲ ਨਾਲ ਬੁੱਲ ਲੱਗਦਾ, ਆਵਾਜ਼ ਨਹੀਂ ਸੁਣਾਈ ਦਿੰਦੀ, ਬੁੱਲ ਨਾਲ ਬੁੱਲ ਲੱਗਦਾ ਵਾਹਿਗੁਰੂ ਕਿਹਾ ਜਾਂਦਾ, ਖਿਆਲ ਕੰਮ ਕਰੀ ਜਾਂਦਾ। ਦੂਸਰਾ ਇੰਨਾ ਤਾਂ ਮਹਿਸੂਸ ਕਰਦਾ ਵੀ ਕੁਛ ਕਹਿ ਰਿਹਾ, ਲੇਕਿਨ ਇਹ ਨਹੀਂ ਪਤਾ ਆਵਾਜ਼ ਨਹੀਂ ਆਉਂਦੀ ਹੈ, ਉਹ ਵੀ ਵਿਅਕਤੀ ਬਾਣੀ ਜੀ ਸ਼ਾਮਿਲ ਹੈ। ਉਸ ਤੋਂ ਅੱਗੇ ਇਉਂ ਕਰਦੇ ਕਰਦੇ ਤੁਸੀਂ ਕੰਠ ਜਾ ਜਾਓ, ਕੰਠ ਤਾਲੂ ਹਰਕਤ ਕਰਦਾ, ਉੱਥੇ ਜ਼ੁਬਾਨ ਵੀ ਨਾ ਹਿਲਾਓ, ਬੁੱਲ ਵੀ ਨਾ ਹਿਲਾਓ, ਕੰਠ ਵਿੱਚ ਕਹੋ ਦੋ ਮਿੰਟ ਵਾਸਤੇ ਵਹਿਰ ਵਹਿਰ ਕਹੋ, ਉੱਥੇ ਇਉਂ ਜਿੱਕੋ ਨਬਜ਼ ਚੱਲਦੀ ਹੁੰਦੀ ਇਉਂ ਤਾਲੂ ਹਰਕਤ ਕਰਦੇ, ਉਹਦੇ ਨਾਲ ਮਿਲਾ ਕੇ ਕਹੋ, ਦੇਖੋ ਹੋ ਰਿਹਾ। ਹੋ ਰਿਹਾ, ਹਰ ਇੱਕ ਦੇ ਹੋ ਰਿਹਾ। ਫਿਰ ਉਸ ਤੋਂ ਅੱਗੇ ਚੱਲੋ, ਇਸ ਨੂੰ ਕਹਿੰਦੇ ਨੇ ਮਧਵਾ ਬਾਣੀ, ਜ਼ੁਬਾਨ ਨਾਲ ਦਸ ਗੁਣਾ ਮਹਾਤਮਾ ਹੋ ਜਾਂਦਾ, ਇੱਥੇ ਕੰਠ ਵਿੱਚ ਜਾ ਕੇ ਜ਼ੁਬਾਨ ਨਾਲ ਕਹੋ ਦਸ ਵਾਰੀ, ਇੱਥੇ ਇੱਕ ਵਾਰੀ ਕਹੋ ਉਨਾ ਹੀ ਫਲਾ। ਉਸ ਤੋਂ ਅੱਗੇ ਜਾਓ ਹਿਰਦੇ ਸਥਾਨ ਵਿੱਚ, ਇਹ ਥਾਂ ਜਿੱਥੇ ਦਿਲ ਦੇ ਉੱਪਰ, ਇਹ ਥਾਂ ਇੱਥੇ ਇਸੇ ਤਰ੍ਹਾਂ ਕੋਈ ਇੱਥੇ ਵੀ ਐਵੇਂ ਹੋ ਰਿਹਾ, ਦਿੱਲੀ ਧੜਕਣੇ ਨਾਲ ਆਵਾਜ਼ ਆ ਰਹੀ ਆ, ਉਹਦੇ ਨਾਲ ਮਿਲਾਓ ਵਾਹਿਗੁਰੂ, ਦੇਖੋ ਉਦੋਂ ਦਸ ਗੁਣਾ ਫਲ ਹੋਏਗਾ, ਦੋ ਮਿੰਟ ਵਾਸਤੇ ਕਹਿ ਕੇ ਦੇਖੋ। ਕੰਠ ਨਾਲੋਂ ਇਹਨੇ ਮਧਮਾ ਬਾਣੀ ਨਾਲੋਂ ਇਹਨੂੰ ਕਹਿੰਦੇ ਪ੍ਰਸ਼ੰਤੀ ਬਾਣੀ, ਉਦੋਂ ਦਸ ਗੁਣਾ ਫਲ ਵੱਧ ਜਾਂਦਾ ਹੈ। ਕੰਠ ਵਿੱਚ ਕਹੋ ਦਸ ਦਫ਼ਾ, ਇੱਥੇ ਕਹੋ ਇੱਕ ਦਫ਼ਾ, ਉਤਨਾ ਹੀ ਫਲ ਹੋ ਜਾਂਦਾ, ਇਤਨਾ ਵਕਤ ਬਚ ਗਿਆ, ਟਿਕਾ ਵੀ ਜ਼ਿਆਦਾ ਹੈ। ਇਸ ਤੋਂ ਅੱਗੇ ਜਾ ਕੇ ਪਰਾ ਬਾਣੀ ਨਾਭੀ ਧੁੰਨੀ 'ਤੇ, ਉੱਥੇ ਜਾ ਕੇ ਕਹੋ, ਉੱਥੇ ਥੋੜ੍ਹਾ ਜਿਹਾ ਦਮ ਦੇ ਉੱਪਰ ਪ੍ਰੈਸ਼ਰ ਪੈਂਦਾ ਹੈ, ਦਬਾਅ ਪੈਂਦਾ, ਦੇਖੋ ਉੱਥੇ ਕਹਿ ਕੇ ਇਦੋਂ ਦਸ ਗੁਣਾ ਜ਼ਿਆਦਾ ਫਲ ਹੋ ਜਾਏਗਾ। ਨਾਭੀ 'ਤੇ ਖਿਆਲ ਲਗਾ ਕੇ ਕਹੋ ਦੋ ਮਿੰਟ ਇੱਥੇ ਕਰੋ। ਹੋ ਰਿਹਾ, ਆਸਾਨੀ ਨਾਲ ਹੋ ਰਿਹਾ। ਜਦੋਂ ਇੱਥੇ ਕਾਫੀ ਦੇਰ ਹੋਵੇ ਤੇ ਉੱਥੇ ਐਸਾ ਮਹਿਸੂਸ ਹੋਏਗਾ, ਸਾਰੇ ਸਰੀਰ ਵਿੱਚ ਹੁੰਦਾ, ਰੋਮ ਰੋਮ ਵਿੱਚੋਂ ਪ੍ਰਤੀਤ ਹੋਏਗਾ, ਸਾਰੇ ਸਰੀਰ ਦੇ ਰੋਮ ਜਿਹੜੇ ਹਨ ਵਹਿਰੂ ਵਹਿਰੂ ਕਰਦੇ ਪ੍ਰਤੀਤ ਹੋਣਗੇ ਇੱਥੇ। ਪਰ ਕੁਛ ਅਭਿਆਸ ਪੱਕੇ ਤੇ ਗੱਲ ਬਣੇਗੀ, ਇਹ ਤਾਂ ਥੋੜੀ ਥੋੜੀ ਪ੍ਰੈਕਟਿਸ ਕਰਾਉਣ ਵਾਸਤੇ, ਦੋ ਦੋ ਮਿੰਟ ਕਹਿੰਦੇ ਨੇ ਦੱਸਣ ਵਾਸਤੇ ਹੀ ਹੈ। ਇੱਥੇ ਇੱਥੇ ਤੱਕ ਦਾ ਬਾਣੀਆਂ ਖਤਮਨ, ਬੈਖਰੀ ਬਾਣੀ, ਮਧਮਾ ਬਾਣੀ, ਪ੍ਰਸੰਤੀ ਬਾਣੀ, ਪਰਾ ਬਾਣੀ, ਬਾਣੀਆਂ ਇੱਥੇ ਖਤਮ ਹੋ ਗਈਆਂ। ਬੈਖਰੀ ਬਾਣੀ ਤੇ ਸ਼ੁਰੂ ਹੁੰਦੀਆਂ, ਦਸ ਗੁਣਾ ਫਲ ਹੋਣਗੀਆਂ, ਮਧਮਾ ਪ੍ਰਸੰਤੀ ਤੇ ਪਰਾ ਕਹਿੰਦੇ ਨਾਭੀ ਦੇ, ਇਹਨੇ ਹਜ਼ਾਰ ਗੁਣਾ ਫਲ ਹੋ ਜਾਂਦੇ ਜ਼ੁਬਾਨ ਨਾਲ, ਨਾਲ ਕਹੋ ਤੁਸੀਂ ਹਜ਼ਾਰ ਵਾਰੀ ਵਹਿਗੁਰੂ ਵਹਿਗੁਰੂ ਵਹਿਗੁਰੂ, ਤੇ ਇੱਥੇ ਨਾਭੀ ਵਿੱਚ ਇੱਕੋ ਵਾਰੀ ਕਹਿ ਦੋ, ਉਹਨਾਂ ਫਲ ਹੋ ਜਾਂਦਾ। ਸੋ ਇੱਥੇ ਟਿਕਾ ਬਹੁਤਾ ਹੈ, ਇਕਾਗਰਤਾ ਬਹੁਤੀ ਹੈ, ਜਿੱਥੇ ਟਿਕਾ ਇਕਾਗਰਤਾ ਤੇ ਸ਼ਾਂਤੀ ਵੀ ਬਹੁਤ। ਸੋ ਇਉਂ ਹੁੰਦੇ ਹੁੰਦੇ ਜਦੋਂ ਜਿਹਦੇ ਇਉਂ ਹੋਣ ਲੱਗ ਪਏਗਾ, ਉਹ ਮਹਿਸੂਸ ਕਰੇਗਾ ਮੇਰੇ ਹਰੇਕ ਰੋਮ ਜਿਹੜਾ ਹੈ ਇਹ ਵਹਿਰੂ ਵਹਿਰੂ ਕਹਿ ਰਿਹਾ, ਰੋਮਾਂ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜੂ, ਉਸ ਵਾਸਤੇ ਵੀ ਦੱਸਿਆ ਗੁਰਮੁਖ ਰੋਮ ਰੋਮਾਂ ਧਿਆਵਾ ਇਹਨੇ ਦੱਸਿਆ। ਖੈਰ ਇੱਥੇ ਤੱਕ ਤਾਂ ਬਾਣੀਆਂ ਖਤਮ ਹਨ, ਜਿਹਦਾ ਇਉਂ ਪ੍ਰਤੱਖ ਹੋ ਗਿਆ। ਫਿਰ ਉਸ ਤੋਂ ਅੱਗੇ ਅਨੰਤ ਸ਼ਬਦ ਦੀ ਵਾਰੀ ਆਉਂਦੀ ਹੈ, ਦੋਵੇਂ ਅੱਖਾਂ ਤੇ ਨੱਕ ਦੀ ਜੜ ਹੈ ਜਿੱਥੇ ਆਹ ਥਾਂ, ਇੱਥੇ ਬਿਰਤੀ ਟਿਕਾ ਲਓ। ਸਵਾਦ ਤਾਂ ਪਿਆ ਬਿਰਤੀ ਟਿਕਾਉਣ ਦਾ, ਇੱਕ ਥਾਂ ਸਰੀਰ ਵਿੱਚ ਮਨੁੱਖੀ ਸਰੀਰ ਵਿੱਚ ਚੱਕਰ ਹਨ, ਨਾਭੀ ਚੱਕਰ ਹੈ, ਹਿਰਦਾ ਚੱਕਰ ਹੈ, ਕੰਠ ਚੱਕਰ ਹੈ, ਆਗਿਆ ਚੱਕਰ ਹੈ, ਤ੍ਰਿਕੁਟੀ ਚੱਕਰ ਹੈ, ਦਸਵਾਂ ਦੁਆਰ ਚੱਕਰ। ਇੱਥੇ ਆਮ ਲੋਕਾਂ ਤੇ ਇੰਨਾ ਖਾਸ ਕੋਈ ਫਾਇਦਾ ਨਹੀਂ, ਲੇਕਿਨ ਇਹ ਭਜਨ ਕਰਨ ਵਾਲਿਆਂ ਵਾਸਤੇ ਮਦਦਗਾਰ ਚੀਜ਼ਾਂ। ਇੱਥੇ ਬਿਰਤੀ ਟਿਕਾ ਕੇ ਭਜਨ ਕਰਨ ਵਾਲੇ ਆਪਣੇ ਖਿਆਲ ਨੂੰ ਰੋਕ ਕੇ ਇੱਕ ਥਾਂ ਬਾਹਰੋਂ ਇਕੱਠਾ ਕਰਕੇ ਅੰਦਰ ਲਿਆਉਂਦੇ ਹਨ, ਕਿਉਂਕਿ ਵਾਹਿਗੁਰੂ ਅੰਦਰ ਹੈ, ਉਹ ਹੀ ਸੁੱਖ ਦਾ ਸਮੁੰਦਰ ਹੈ। ਉਹਦੇ ਨਾਲ ਜੋ ਬਿਰਤੀ ਜੁੜੇਗੀ ਅੰਦਰੋਂ ਹੀ ਸੁੱਖ ਅਨੁਭਵ ਕਰੇਗਾ। ਇੱਥੇ ਬਿਰਤੀ ਦੋ ਅੱਖਾਂ ਤੇ ਨੱਕ ਦੀ ਜੜ ਵਿੱਚ ਬਿਰਤੀ ਟਿਕਾ ਕੇ ਦੇਖੋ, ਇੱਥੇ ਕਰੋ ਦੋ ਮਿੰਟ ਵਾਸਤੇ। ਇੱਥੇ ਵੀ ਉਵੇਂ ਹੀ ਹੁੰਦਾ ਜਿਵੇਂ ਨਾਭੀ ਵਿੱਚ ਹੁੰਦਾ, ਦੋ ਮਿੰਟ ਵਾਸਤੇ ਇੱਥੇ ਕਰੋ। ਜਿਵੇਂ ਹੇਠਾਂ ਹੋ ਰਿਹਾ ਵੀ ਉੱਥੇ ਹੋ ਰਿਹਾ। ਇੱਥੇ ਕੁਝ ਦੇਰ ਕਰਦੇ ਕਰਦੇ ਜੇ ਲਗਾਤਾਰ 3 ਘੰਟੇ ਬਿਰਤੀ ਟਿਕਾ ਕੇ ਇੱਥੇ ਕਰੇ, ਇੱਥੇ ਰੋਸ਼ਨੀ ਪੈਦਾ ਹੋਏਗੀ, ਰੋਸ਼ਨੀ ਔਰ ਅਨਾਜ ਸੁਣੀਆਂ ਇੱਥੋਂ ਸੁਣਨੀਆਂ ਸ਼ੁਰੂ ਹੋ ਜਾਣਗੀਆਂ। ਪਰ ਇਹ ਖਿਆਲ ਰੱਖੇ ਕਿਤੇ ਸਿਰ ਦਰਦ ਜਦੋਂ ਆਉਣਗੇ ਫਿਰ ਨਾ ਇੱਥੇ ਕਰੋ, ਕਿਉਂਕਿ ਅੱਜ ਕੱਲ੍ਹ ਦੇ ਦਿਮਾਗ ਬਹੁਤੇ ਤਕੜੇ ਨਹੀਂ, ਪਹਿਲੇ ਸਮੇਂ ਵਰਗੇ ਨਹੀਂ ਹਨ। ਇਸ ਤਰ੍ਹਾਂ ਅੱਠੇ ਪੈਰ ਕਰੀ ਜਾਂਦੇ ਹੁੰਦੇ ਸੀ, ਥੱਕਦੇ ਨਹੀਂ ਸੀ, ਕੀ ਹੁੰਦਾ ਕੀ ਨਹੀਂ। ਦੇ ਨਾਲ ਬੈਠੇ ਪਤਾ ਨਹੀਂ ਕਿਹੜੇ ਵੇਲੇ ਸਮਝਣਾ, ਕਿਹੜੇ ਵੇਲੇ ਨਹੀਂ ਸਮਝਣਾ। 10ਵੀਂ ਜਮਾਤ ਵੀ ਮੈਨੂੰ ਨਹੀਂ ਪਤਾ ਕਿਹੜੇ ਵੇਲੇ ਸੁਣਦਾ ਹੁੰਦਾ ਸੀ। ਸਾਈ ਬਾਹਰ ਬੈਠੀ ਨਾ ਸੀ, ਉੱਥੇ ਇਮਤਿਹਾਨਾਂ ਸੀ ਯੂਨੀਵਰਸਿਟੀ ਦੇ, ਰੋਲ ਨੰਬਰ ਲਿਖ ਕੇ ਚੱਲਣਾ, ਸ਼ੌਕ ਤਾਂ ਹੈ ਹੀ ਨਹੀਂ ਸੀ, ਉੱਥੇ ਵੀ ਭਜਨ ਕਰੀ ਜਾਣਾ। ਅਸਲੀ ਇਹ ਚੀਜ਼ ਮੈਨੂੰ ਸੀ ਵੀ ਇਹ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ, ਇਹ ਦਿਲ 'ਚ ਬੈਠੀ ਹੋਈ ਸੀ ਗੱਲ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ। ਸੋ ਜਿਹਦੇ ਅੰਦਰ ਬਹਿ ਜੇ ਇਹ ਗੱਲ, ਫਿਰ ਉਹ ਕਾਹਨੂੰ ਹੋਰ ਕੁਛ ਚਾਹੁੰਦਾ ਹੈ। ਸਵਯੰ ਕਰਕੇ ਇੱਥੇ ਕਰੋ, ਇੱਥੇ ਰੋਸ਼ਨੀ ਅਤੇ ਅਨੰਤ ਦੁਨੀਆਂ ਪੈਦਾ ਹੋਣੀ। ਫਿਰ ਇਉਂ ਕਰਦੇ ਕਰਦੇ ਕੁਛ ਦੇਰ ਫਿਰ ਆ ਜਾਓ ਮੱਥੇ ਦੇ ਵਿਚਾਲੇ, ਇੱਥੇ ਤ੍ਰਿਕੁਟੀ ਹੈ, ਮੁਸੱਲੇ ਜੀ ਕਹਿੰਦੇ ਨੇ ਇਸਲਾਮ ਵਿੱਚ, ਜਿਸ ਜਿੰਨੇ ਜਿੱਥੇ 3 ਕਾਰਨਰ ਮੈਂ ਤ੍ਰਿਕੁਟੀ ਟ੍ਰਾਇੰਗਲ ਕਹਿੰਦੇ ਜਿਸਨੇ, ਇਉਂ ਕਹਿ ਲਓ। ਸੋ ਇੱਥੇ ਬਿਰਤੀ ਟਿਕਾ ਕੇ ਉਸ ਤੋਂ ਉੱਪਰ, ਉੱਥੇ ਵੀ ਐਵੇਂ ਹੁੰਦਾ ਕਰਕੇ ਦੇਖੋ। ਇੱਥੇ ਬਹੁਤ ਜ਼ਿਆਦਾ ਰੋਸ਼ਨੀ ਹੋਵੇਗੀ, ਜਿਵੇਂ ਸੂਰਜ ਦੀ ਰੋਸ਼ਨੀ ਹੁੰਦੀ ਹੈ, ਲਾਲ ਸੂਰਜ ਦੀ ਰੋਸ਼ਨੀ, ਐਸਾ ਪ੍ਰਤੀਤ ਹੋਵੇਗਾ ਕੁਛ ਦੇਰ ਦੇ ਵਿੱਚ ਜਦੋਂ ਬਿਰਤੀ ਟਿਕਾ ਕੇ ਕਰੋਗੇ। ਇਹ ਤਾਂ ਕਰੋ ਉਸੀ ਤਰ੍ਹਾਂ ਵੇਖਦੇ। ਹੋ ਰਿਹਾ ਆਪੇ ਕਰਨਾ ਨਹੀਂ ਪੈਣਾ, ਸੁਣੀ ਜਾਣਾ, ਫਿਰ ਐਸੀ ਅਵਸਥਾ ਆ ਜਾਣੀ ਹੈ, ਕਰਨ ਦੀ ਲੋੜ ਨਹੀਂ, ਸੁਣੀ ਜਾਣਾ, ਸਰੋਤਾ ਬਣ ਜਾਣਾ, ਅੰਦਰ ਹੋ ਰਿਹਾ ਸੁਣੀ ਜਾਓ। ਫਿਰ ਇਸ ਤੋਂ ਅੱਗੇ ਕੁਛ ਦੇਰ ਇੱਥੋਂ ਕਰਕੇ ਫਿਰ ਜਿੱਥੇ ਚੋਟੀ ਹੁੰਦੀ ਹੈ, ਹੁੰਦੀ ਹੈ ਨਾ ਬ੍ਰਹਮਾ ਦੀ ਬੋਧੀ ਹੁੰਦੀ ਹੈ, ਉੱਥੇ ਬਿਰਤੀ ਲੈ ਜਾਓ। ਉਦੋਂ ਉੱਥੇ ਦਸਵਾਂ ਦੁਆਰ ਹੈ, ਜਿਹਦੀ ਬਾਅਦ ਦਸਵਾਂ ਦੁਆਰ ਅਗਮਾ ਪਾਰਾ ਪਰਮਪੁਰ ਕੀ ਘਾਟੀ ਉੱਪਰ ਹਾਟ ਹਾਟ ਪਰ ਆਲਾ ਆਲੇ ਪਵਿੱਤਰ ਸਾਥੀ, ਦਸਵੇਂ ਦੁਆਰ ਦਾ ਜ਼ਿਕਰ ਕੀਤਾ। ਉੱਥੇ ਫਿਰ ਬਿਰਤੀ ਲੈ ਜਾਓ, ਉੱਥੇ ਤਾਕਤ ਲੱਗਦੀ ਹੈ ਜ਼ਿਆਦਾ। ਪਰ ਜੇ ਅਗਰ ਦਿਮਾਗ ਜਿਹਦਾ ਚੱਲੇ ਕਰੋ ਹਰ ਜਿਹੜੀ, ਪਹਿਲਾਂ ਇਹ ਦਿਮਾਗ ਦੀ ਕਮਜ਼ੋਰੀ ਦੀ ਨਿਸ਼ਾਨੀ ਇਹ ਮਹਿਸੂਸ ਹੋਇਆ ਕਰਦੀ, ਤਪਣ ਲੱਗ ਜਾਂਦਾ, ਉੱਥਾਂ ਤਪਸ਼ ਮਹਿਸੂਸ ਹੋਗੀ। ਪਹਿਲਾਂ ਸਮਝ ਲਓ ਕਿ ਹੁਣ ਇਹ ਥੋੜ੍ਹਾ ਜਿਹਾ ਬਰਦਾਸ਼ਤ ਨਹੀਂ ਕਰਦਾ, ਉੱਥੋਂ ਸੰਕੋਚ ਲਓ। ਫਿਰ ਅਗਰ ਨਾ ਹਟੇਗਾ ਫਿਰ ਉੱਥੇ ਦਰਦ ਹੋਣ ਲੱਗ ਜਾਏ, ਸਿਰ ਦਰਦ ਹੋਣ ਲੱਗ ਜਾਏ। ਇਸ ਕਰਕੇ ਇਹ ਦੇਖ ਲੈਣਾ ਚਾਹੀਦਾ ਵਿਵਸਥਾ ਨੂੰ, ਜਿੱਥੇ ਤਕਲੀਫ ਹੋਵੇ ਉਹ ਸੰਕੋਚ ਲਵੇ ਉਸ ਥਾਂ ਤੋਂ। ਪਰ ਇੱਥੇ ਉਦੋਂ ਵੀ ਜ਼ਿਆਦਾ, ਇੱਥੇ ਤਾਂ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ, ਉਹ ਰੋਸ਼ਨੀ ਪਰ ਗਰਮ ਨਹੀਂ ਹੈ, ਠੰਡੀ ਹੈ। ਅਨਾ ਦੁਨੀਆਂ ਬੇਅੰਤ ਕਿਸਮ ਦੀਆਂ, ਜਿਹਨਾਂ ਵਿੱਚ ਲੱਗ ਕੇ ਜਿਵੇਂ ਸੱਪ ਦੀਨ ਤੇ ਮਸਤ ਹੋ ਕੇ ਆਪਣੀ ਵਿਉਹ ਲਾਹ ਦਿੰਦਾ, ਨਾ ਮਨ ਦੀ ਸਾਰੀ ਵਿਸ਼ੇ ਵਿਕਾਰਾਂ ਦੀ ਵਿਉਹ ਉੱਥੇ ਲੈ ਜਾਂਦੀ। ਦੁਨੀਆਂ ਦੇ ਜਿਹੜੇ ਦੁਨੀਆਂ ਨੂੰ ਲੱਗਦੇ ਨਾ ਚੰਗੇ ਵਿਸ਼ੇ, ਉਹ ਕੁਛ ਨਹੀਂ, ਥੋਥੇ ਖੋਥੇ ਹੋ ਜਾਂਦੇ ਸੀ। ਤੇ ਉਹ ਇੰਨਾ ਮਸਤ ਹੋ ਜਾਂਦਾ ਹੈ, ਬਸ ਪੁੱਛੋ ਹੀ ਨਾ, ਜਿਵੇਂ ਸੱਪ ਦੀਨ ਦੇ ਮਸਤ ਹੋ ਜਾਂਦਾ। ਸੋ ਉੱਥੇ ਜੇ ਕਰੇਗਾ ਬਹੁਤ ਸੂਰਜਾਂ ਦੀ ਰੋਸ਼ਨੀ ਤੇ ਬਹੁਤ ਅਨੰਤ ਧੁਨੀਆਂ, ਤਸੀਲੀਆਂ ਮਿੱਠੀਆਂ, ਉਹਨਾਂ ਵਿੱਚ ਮਿਲ ਕੇ ਸ਼ਬਦ, ਜਿਵੇਂ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਸਾਜਾਂ 'ਚ ਮਿਲਾ ਕੇ, ਉਹ ਸ਼ਬਦ ਹੀ ਨਾ, ਉਹ ਵੀ ਬਾਣੀ ਹੈ, ਪਰ ਉਹ ਸ਼ਬਦ ਵਾਹਿਗੁਰੂ ਸ਼ਬਦ ਉਹਦੇ ਨਾਲ ਮਿਲ ਕੇ ਉਹਨਾਂ ਵਿੱਚੋਂ ਇੱਕ ਰਸ ਹੋ ਕੇ ਆਵਾਜ਼ ਆਏਗੀ। ਸੋ ਇਹ ਕਰੋ, ਅਖੀਰ ਇਹ ਇਸ ਜਗ੍ਹਾ ਨੂੰ ਵੀ ਛੱਡ ਜਾਣਾ ਹੈ, ਇਹ ਜਗ੍ਹਾ ਨੀਚੇ ਰਹਿ ਜਾਏਗੀ, ਉੱਪਰ ਉਹ ਅਵਸਥਾ ਆ ਜਾਏਗੀ ਜਿਹੜੀ ਅਸ਼ਬਦ ਪਦ ਹੈ, ਆਵਾਜ਼ ਅਵਸਥਾ ਦੱਸੀ ਹੈ, ਜਿਹੜਾ ਅਸਲ ਵਾਹਿਗੁਰੂ ਦਾ ਸਰੂਪ ਹੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪਰ ਭਿੰਨ, ਜਿਸੇ ਬੁਝਾਏ ਨਾਨਕਾ ਸੋਵੇ ਸੋ ਸੋ ਅਵਸਥਾ ਉੱਥੇ ਸ਼ਬਦ ਵੀ ਹੇਠਾਂ ਰਹਿ ਜਾਏਗਾ ਅਨੰਤ ਦੁਨੀਆਂ ਰੋਸ਼ਨ ਲਾਈਟ ਦੀ ਕੋਈ ਨਹੀਂ ਹੋਵੇਗੀ ਅਸਥੂਲ ਲਾਈਟ ਨਹੀਂ ਹੋਵੇਗੀ ਸਿਰਫ ਡਿਵਾਈਨ ਲਾਈਟ ਹੋਵੇਗਾ ਕਈਆਂ ਨੇ ਉੱਥੇ ਸਿਰਫ ਅਨੁਭਵ ਦੀ ਰੋਸ਼ਨੀ ਹੋਵੇਗੀ ਸੋ ਇਸ ਕਰਕੇ ਇਉਂ ਫਿਰ ਆਪਣਾ ਕਰਕੇ ਦੇਖ ਇਹਨਾਂ ਵਿੱਚੋਂ ਜਿਹੜੀ ਜਿਹੜੀ ਗੱਲ ਕਿਸੇ ਨੂੰ ਮਾਫ ਆਵੇ ਉਹ ਆਪਣਾ ਆਪ ਸੰਭਾਲ ਦੇ ਕਰਦੇ ਚਲੇ ਚਲੋ ਜਿੱਥੇ ਜਿੱਥੇ ਠੀਕ ਆਵੇ ਜਿੰਨਾ ਜਿੰਨਾ ਜ਼ਿਆਦਾ ਕਰ ਸਕੋ ਕਰੋ ਕੋਸ਼ਿਸ਼ ਕਰਦੇ ਕਰਦੇ ਸਭ ਕੁਛ ਪ੍ਰਾਪਤ ਹੋ ਜਾਂਦਾ ਇਹ ਇਸ ਵਾਸਤੇ ਦੱਸਿਆ ਹੁਣ ਇਕੱਲੇ ਇਕੱਲੇ ਨੂੰ ਜਿਵੇਂ ਦੱਸੀਏ ਤੁਸੀਂ ਆਪਣੇ ਆਪ ਹੀ ਦੱਸੋ ਕਿੰਨਾ ਵਕਤ ਲੱਗੇਗਾ ਨਾ ਤੁਹਾਡੇ ਕੋਲ ਇੰਨਾ ਵਕਤ ਹੈ ਨਾ ਮੇਰੇ ਕੋਲ ਦੋਨਾਂ ਕੋਲ ਨਹੀਂ ਹੈ ਇਸ ਕਰਕੇ ਐਵੇਂ ਕਰੋ ਸਾਰਿਆਂ ਨੂੰ ਸਮਝਾਤਾ ਯਾਨੀ ਸਾਰਿਆਂ ਦਾ ਤੱਤ ਹੈ ਸਾਰੀ ਬਾਣੀ ਦਾ ਪਹਿਲਾਂ ਪਹਿਲਾਂ ਬਾਣੀ ਪੜ੍ਹੀ ਵੀ ਹੈ ਕੀਰਤਨ ਵੀ ਕਰਦੇ ਰਹੋ ਬਾਣੀ ਪੜ੍ਹਦੇ ਰਹੋ ਲੇਕਿਨ ਸਿਮਰਨ ਦੇ ਮਾਰਗ ਵਿੱਚ ਪਾਉਂਗੇ ਐਵੇਂ ਕਰਦੇ ਰਹੋ ਹੌਲੀ ਹੌਲੀ ਵੱਧਦੇ ਚਲੋ ਜਿੱਥੇ ਸੀਕਾਂ ਦਾ ਆਪਣੀ ਅਵਸਥਾ ਨੂੰ ਚੜ੍ਹਾਈ ਚੱਲੋ ਇਵੇਂ ਆਪਣੇ ਜਨਮ ਨੂੰ ਸਫਲ ਕਰ ਲਓ ਜ਼ਿੰਦਗੀ ਚੰਦਰ ਰੋਜ਼ਾ ਕੀ ਪਤਾ ਹੈ ਕਿਹੜੇ ਸਮੇਂ ਦੇ ਵਿੱਚੋਂ ਹਵਾ ਜੀ ਨਿਕਲ ਜਾਣੀ ਪਤਾ ਕੋਈ ਕਹਿ ਸਕਦਾ ਬਸ ਇਹ ਹੈ ਤਾਂ ਕੋਈ ਪਤਾ ਨਹੀਂ ਹਮੇ ਕੋਈ ਯਾਦ ਰੱਖੇ ਜਾਂ ਨਾ ਰੱਖੇ ਉਹ ਵਕਤ ਨਹੀਂ ਟਲਦਾ ਕਿਸੇ ਦਾ ਦੇਖਦਿਆਂ ਦੁਨੀਆਂ ਦੀ ਕਿੰਨੀ ਦੁਨੀਆਂ ਤੁਰਦੀ ਜਾਂਦੀ ਕੁਛ ਨਹੀਂ ਪਤਾ ਲੱਗਦਾ ਫਿਰ ਵਕਤ ਵੇਲਾ ਕੋਈ ਨਹੀਂ ਇਸ ਸ਼ਹਿਰ ਦੀ ਗੱਲ ਇਹ ਹੈ ਕਿਉਂ ਨਾ ਉਦੋਂ ਪਹਿਲਾਂ ਪਹਿਲਾਂ ਸਵਾਰ ਲੈ ਜਾਣਾ ਜਦੋਂ ਅੱਗੇ ਹੈ ਜਾਂ ਰਹਿਣਾ ਨਹੀਂ ਐਤ ਜਗਤ ਕੈਦਗਾਰ ਵਹੰਡੀਏ ਜਾਂ ਰਹਿਣਾ ਨਹੀਂ ਦੁਨੀਆਂ ਤੇ ਫਿਰ ਕਿਉਂ ਨਾ ਅੱਗੇ ਵਾਸਤੇ ਕੁਛ ਕੀਤਾ ਜਾਏ ਇਹ ਹੈ ਇਸ ਵਾਸਤੇ ਇਹ ਕਰਦੇ ਰਹੋ ਤੂੰ ਲਾਈ ਕੀ ਗੱਲ ਹੈ ਬਾਜੇ ਵਿੱਚ ਸੁਰਾਂ ਹੁੰਦੀਆਂ ਨੇ ਬਾਜੇ ਦੀ ਆਵਾਜ਼ ਹੁੰਦੀ ਹੈ ਉਹ ਸ਼ਬਦ ਜਿਹੜੇ ਹੁੰਦੇ ਨਾ ਉਹ ਅਲਾਪੇ ਜਾਂਦੇ ਬਸ ਕੋਈ ਕੁਛ ਮਿਲਾ ਲਓ ਜਿਵੇਂ ਕਿਸੇ ਮਿਲਦਾ ਪਿੱਛੋਂ ਜਾ ਕੇ ਉਹ ਦੱਸੋ ਤੁਸੀਂ ਪਿੱਛੋਂ ਹੁੰਦਾ ਸੌਦਰ ਵਿੱਚ ਆ ਗਏ ਹੈ ਪਿੱਛੋਂ ਜਾ ਕੇ ਪਹਿਲਾਂ ਸਾਨ ਬਾਈ ਦੀ ਪਹਿਲੇ ਪੈਂਟਰ ਹੁੰਦਾ ਨਾ ਉਹ ਤਾਂ ਬਾਜੀ ਬਾਜੀ ਦੀ ਆਵਾਜ਼ ਹੁੰਦੀ ਸੀ ਪਿੱਛੋਂ ਜਾ ਕੇ ਫਿਰ ਪਹਿਲੇ ਨੂੰ ਸ਼ਬਦ ਦੇਖੋ ਕਾਫੀ ਹੋ ਗਈ ਨਹੀਂ ਕਰਾਂ